ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਸੁਨੀ ਸੈਭੰ ਗੁਰਪ੍ਰਸਾਦ ਅਬ ਹਮ ਚਲੀ ਠਾਕੁਰ ਪੇਹਾਰ ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਕਨ ਕੀ ਚਤਰਾਈ ਉਪਮਾ ਤੇ ਬੇ ਸੰਤਰ ਜਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਟਾਰ ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ ਰਾਖੋ ਲਾਜ ਮੁਰਾਰ ਪਰਮ ਸਨਮਾਨਯੋਗ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਹੈ ਹਫ਼ਤਾਵਾਰੀ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹਾਂ ਰੱਬੀ ਬਾਣੀ ਦਾ ਆਪ ਸੰਗਤਾਂ ਨੇ ਕੀਰਤਨ ਸਾਨੂੰ ਕੀਤਾ ਹੈ ਆਓ ਉਸ ਸਮੇਂ ਵਾਸਤੇ ਸਤਿਗੁਰੂ ਜੀ ਦੇ ਪਾਵਨ ਇਤਿਹਾਸ ਗੁਰਬਾਣੀ ਦੇ ਨਾਲ ਜੁੜਨ ਦਾ ਯਤਨ ਕਰੀਏ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਤੀ ਦਿਵਸ ਵੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ 1708 ਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਲੋਂ ਗੁਰਤਾ ਗੱਤੀ ਸੌਂਪੀ ਗਈ ਸੀ ਭਾਵ ਸ਼ਬਦ ਗੁਰੂ ਦਾ ਜੋ ਸਿਧਾਂਤ ਸੀ ਉਹਨੂੰ ਵੱਡੇ ਪੱਧਰ ਤੇ ਸਿੱਖ ਕੌਮ ਦੇ ਵਿੱਚ ਰੱਖਿਆ ਸੀ ਵਿਚਾਰਾਂ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬਲੋ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰੀ ਕਈ ਕੰਮ ਲਾਗੂ ਕਰਾਉਣ ਵਾਸਤੇ ਨਵੇਂ ਨਵੇਂ ਤਰੀਕੇ ਨਵੇਂ ਨਵੇਂ ਸਿਧਾਂਤ ਰੱਖੇ ਜਾਂਦੇ ਨੇ ਇਸੇ ਤਰ੍ਹਾਂ ਜਿਹੜਾ ਮੁੱਖ ਕੇਂਦਰ ਸੀ ਜੋ ਮੁੱਖ ਸਿਧਾਂਤ ਸੀ ਸਿੱਖਾਂ ਦਾ ਉਹ ਸ਼ੁਰੂ ਤੋਂ ਸ਼ਬਦ ਗੁਰੂ ਲਿਆ ਇਹਦਾ ਮਤਲਬ ਨਹੀਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1708 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਆਖਿਆ ਕਿ ਅੱਜ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ ਅੱਜ ਤੋਂ ਬਾਅਦ ਸ਼ਬਦ ਗੁਰੂ ਹੈ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਭਗਤ ਕਬੀਰ ਸਾਹਿਬ ਜੀ ਬਾਬਾ ਫਰੀਦ ਸਾਹਿਬ ਜੀ ਦੇ ਸਮੇਂ ਤੋਂ ਜਿਹੜੀ ਗੱਲ ਚੱਲਦੀ ਸੀ ਉਹ ਸ਼ਬਦ ਦੀ ਚੱਲਦੀ ਆਈ ਗੁਰੂ ਨਾਨਕ ਸਾਹਿਬ ਜੀ ਤੋਂ ਬਾਅਦ ਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 1708 ਦੇ ਵਿੱਚ ਕੌਮ ਨੂੰ ਵੱਡੇ ਸਮੁੱਚੇ ਪੱਖ ਦੇ ਵਿੱਚ ਸ਼ਬਦ ਗੁਰੂ ਦੇ ਨਾਲ ਗੁਰਬਾਣੀ ਦੇ ਨਾਲ ਜੋੜ ਦਿੱਤਾ ਕਿ ਅੱਜ ਤੋਂ ਬਾਅਦ ਸਰੀਰ ਨਹੀਂ ਤੇ ਇੱਕ ਗੱਲ ਯਾਦ ਰੱਖਿਓ, ਸਰੀਰ ਨੇ ਪਹਿਲਾਂ ਵੀ ਕੰਮ ਨਹੀਂ ਕੀਤਾ। ਜਿੱਥੇ ਗਿਆਨ ਦੀ ਗੱਲ ਹੈ ਨਾ, ਸੁਰਤ ਦੀ ਗੱਲ ਹੈ, ਵੈਸੇ ਤਾਂ ਸਰੀਰ ਹੀ ਕੰਮ ਕਰਦਾ, ਬੰਦਾ ਕੰਮ ਸਰੀਰ ਦੇ ਨਾਲ ਹੀ ਕਰਦਾ, ਪਰ ਜਿੱਥੇ ਸੁਰਤ ਨੂੰ ਗਿਆਨ ਦੇਣ ਦੀ ਗੱਲ ਹੈ ਨਾ, ਉੱਥੇ ਕੰਮ ਸ਼ੁਰੂ ਤੋਂ ਲੈ ਕੇ ਸ਼ਬਦ ਨਹੀਂ ਕੀਤਾ। ਜਿਵੇਂ ਦੇਖਿਓ ਕਈ ਪਰਿਵਾਰ ਜਾਂ ਕਈ ਲੋਕ ਐਸੇ ਵੀ ਤੁਸੀਂ ਦੇਖੇ ਹੋਣਗੇ ਜਿਹੜੇ ਕਹਿੰਦੇ ਸਾਨੂੰ ਫਲਾਨੇ ਬਾਬਾ ਜੀ ਨੇ ਕਿਹਾ ਸੀ ਏਦਾਂ ਕਰਨਾ। ਇੱਥੇ ਆ ਗਿਆ ਸਰੀਰ, ਇੱਥੇ ਸਰੀਰ ਆ ਗਿਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਕਿਤੇ ਨਹੀਂ ਪੜੋਗੇ ਸਾਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੀ ਇੰਜ ਕਰੋ, ਇਹ ਪੜੋਗੇ ਇੱਥੇ ਗੁਰਬਾਣੀ ਨੇ, ਸ਼ਬਦ ਨੇ, ਅਕਾਲ ਪੁਰਖ ਨੇ ਆਖਿਆ ਇੰਜ ਕਰਨਾ। ਜੋ ਗੁਰ ਕਹੇ ਸੋਈ ਭਲ ਮੰਨ, ਜੋ ਗੁਰੂ ਕਹਿੰਦਾ ਉਹ ਮੰਨੋ। ਤੇ ਗੁਰੂ ਕੌਣ ਹੈ? ਸਿੱਖ ਦਾ ਸ਼ਬਦ। ਕਿਤੇ ਵੀ ਨਹੀਂ ਇੱਦਾਂ ਆਇਆ ਕਿ ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਹੋਵੇ ਗੁਰੂ ਅੰਗਦ। ਹਾਂ, ਜ਼ਰੀਆ ਹੈ। ਹੁਣ ਮੈਂ ਆਖ ਰਿਹਾ ਨਾ ਕਿ ਗੁਰੂ ਦੇ ਨਾਲ ਜੁੜੋ, ਪਰ ਮਕਸਦ ਗੁਰੂ ਹੈ ਪਿੱਛੇ। ਆਤ ਭਾਵੇਂ ਬੋਲ ਭਾਵੇਂ ਮੈਂ ਹੀ ਦਿਆਂ, ਮਕਸਦ ਗੁਰੂ ਹੈ। ਇਸੇ ਤਰ੍ਹਾਂ ਜਿਵੇਂ ਪੁਜਾਰੀ ਨੇ ਨਾ, ਪੁਜਾਰੀ ਨੇ ਹਰੇਕ ਚੀਜ਼ ਦਾ ਫਾਇਦਾ ਲਿਆ, ਹਰੇਕ ਚੀਜ਼ ਦਾ। ਬਾਹਮਣ ਨੇ, ਪੁਜਾਰੀ ਨੇ, ਉਹਨੇ ਹਰੇਕ ਚੀਜ਼ ਦਾ ਫਾਇਦਾ ਲਿਆ। ਉਹਨੇ ਮੂਰਤੀ ਦਾ ਵੀ ਫਾਇਦਾ ਲਿਆ, ਉਹਨੇ ਮੂਰਤੀ ਬਣਾਈ ਤੇ ਮੂਰਤੀ ਬਣਾ ਕੇ ਉਹਨੇ ਆਪਣਾ ਫਾਇਦਾ ਲਿਆ। ਵੈਸੇ ਹੋਇਆ ਨਹੀਂ ਕਦੀ ਏਦਾਂ, ਇਸ ਤਰ੍ਹਾਂ ਹੋਇਆ ਨਹੀਂ ਕਿ ਇਹ ਤੁਸੀਂ ਜ਼ਰੂਰ ਸੁਣਿਆ ਹੋਏਗਾ ਕਿ ਭਗਵਾਨ ਨੇ, ਰੱਬ ਨੇ ਸਾਰੀ ਦੁਨੀਆਂ ਬਣਾਈ ਹੈ ਨਾ, ਪਰ ਇਹ ਨਹੀਂ ਸੁਣਿਆ ਹੋਏਗਾ ਕਿਸੇ ਬੰਦੇ ਨੇ ਰੱਬ ਬਣਾਇਆ, ਏਦਾਂ ਸੁਣਿਆ ਵੀ ਨਹੀਂ ਹੋਏਗਾ। ਪਰ ਏਦਾਂ ਹੁੰਦਾ ਵੀ ਨਹੀਂ ਕਦੇ ਕਿ ਬੰਦਾ ਰੱਬ ਬਣਾਵੇ। ਹੁਣ ਜਿਹੜਾ ਬੰਦਾ ਬੰਦੇ ਦਾ ਰੱਬ ਬਣਾਇਆ ਹੋਏਗਾ ਨਾ, ਉਹ ਬੰਦੇ ਦੇ ਕੰਮ ਕਰੇਗਾ, ਫਿਰ ਜਿੱਦਾਂ ਉਹ ਕਹੇਗਾ ਉਦਾਂ ਹੀ ਕਰੇਗਾ। ਹੁਣ ਜਿਹੜਾ ਬੰਦੇ ਦਾ ਰੱਬ ਬਣਾਇਆ ਸੀ, ਮੂਰਤੀ ਪੱਥਰ ਦਾ, ਫੋਟੋਆਂ, ਉਹ ਜਿਵੇਂ ਤੇ ਪੁਜਾਰੀ ਨੂੰ ਚੰਗਾ ਲੱਗਾ ਨਾ ਕਿ ਇਹ ਮੂਰਤੀ ਦੁੱਧ ਪੀਣਾ ਚਾਹੁੰਦੀ ਹੈ ਜੀ, ਜਿੱਦਣ ਉਹਨੂੰ ਦੁੱਧ ਦੀ ਲੋੜ ਪਈ ਉਹਨੇ ਕਿਹਾ ਮੂਰਤੀ ਦੁੱਧ ਪੀਣਾ ਚਾਹੁੰਦੀ ਹੈ, ਲੋਕਾਂ ਨੇ ਦੁੱਧ ਲਿਆ ਕੇ ਰੱਖ ਦਿੱਤਾ ਸਾਹਮਣੇ ਉਹਦੇ, ਕਿਉਂਕਿ ਉਹਦਾ ਆਪਣਾ ਬਣਾਇਆ ਰੱਬ ਸੀ, ਉਹ ਆਪਣੀ ਮਰਜ਼ੀ ਨਾਲ ਚਲਾਉਂਦਾ ਰਿਹਾ। ਜਿਵੇਂ ਜਿਵੇਂ ਹੁਣ ਵੇਖੋ, ਜਿੰਨੇ ਵੀ ਪੁਰਾਤਨ ਗ੍ਰੰਥ ਲਿਖੇ ਨਾ, ਰਮਾਇਣ ਲੈ ਕੇ ਜਿੰਨੇ ਵੀ, ਉਹਨਾਂ ਦੇ ਰਹਿਬਰਾਂ ਨੇ ਨਹੀਂ ਲਿਖੇ, ਉਹਨਾਂ ਤੋਂ ਬਾਅਦ ਚ ਲਿਖੇ ਗਏ, ਕਈ ਕਈ ਦੇ ਪਹਿਲਾਂ ਲਿਖੇ ਗਏ, ਪਰ ਜਿੰਨੇ ਵੀ ਗ੍ਰੰਥ ਤੁਸੀਂ ਪੜ੍ਹ ਕੇ ਵੇਖੋ ਉਹਦੇ ਵਿੱਚ ਪੁਜਾਰੀ ਝਲਕਦਾ, ਬਾਹਮਣ ਝਲਕਦਾ, ਸਾਰਾ ਕੰਮ ਉਹ ਬਾਹਮਣ ਦੇ ਕਹਿਣ ਮੁਤਾਬਕ ਹੋ ਰਿਹਾ ਸਾਰਾ ਕੁਝ। ਇਸੇ ਤਰ੍ਹਾਂ ਬਾਹਮਣ ਨੇ ਆਪਣੀ ਹੋਂਦ ਰੱਖਣ ਵਾਸਤੇ, ਆਪਣਾ ਕਾਰੋਬਾਰ ਚੱਲਦਾ ਰੱਖਣ ਵਾਸਤੇ ਉਹਨਾਂ ਗ੍ਰੰਥਾਂ ਦੀ, ਮੂਰਤੀਆਂ ਦੀ, ਆਪਣੇ ਬਣਾਏ ਹੋਏ ਭਗਵਾਨ ਦਾ ਊਟ ਆਸਰਾ ਲਿਆ। ਉਸ ਦਿਨ ਤੋਂ ਹੀ ਸਿੱਖੀ ਦੇ ਵਿੱਚ ਨਿਘਾਰ ਆਇਆ ਜਿਸ ਦਿਨ ਬੰਦੇ ਦਾ ਬਣਾਇਆ ਹੋਇਆ ਰੱਬ ਪੂਜਿਆ ਗਿਆ, ਬੜੇ ਵੱਡੇ ਪੱਧਰ ਤੇ ਪੂਜਿਆ ਗਿਆ, ਬੜਿਆਂ ਲੋਕਾਂ ਨੇ ਪੂਜਿਆ ਬੰਦੇ ਦਾ ਬਣਾਇਆ ਹੋਇਆ ਰੱਬ। ਹੱਦ ਕਮਾਲ ਉਸ ਦਿਨ ਹੋਈ ਕਿ ਬੰਦੇ ਦਾ ਬਣਾਇਆ ਹੋਇਆ ਰੱਬ ਦੀ ਗੱਲ ਛੱਡੋ, ਫਿਰ ਬੰਦਾ ਹੀ ਪੂਜਣਾ ਸ਼ੁਰੂ ਹੋ ਗਿਆ, ਉਹਨੇ ਵਿੱਚੋਂ ਮੂਰਤੀ ਵੀ ਕੱਢ ਦਿੱਤੀ, ਰੱਬ ਦੀ ਹੋਂਦ ਖਤਮ ਕਰ ਦਿੱਤੀ। ਇੱਥੋਂ ਤੱਕ ਕਿ ਪੁਜਾਰੀ ਜਿਹੜਾ ਸੀਗਾ, ਪੁਜਾਰੀ ਉਹ ਭਗਵਾਨ ਦੇ ਨਾਂ ਤੇ ਅਸ਼ਲੀਲ ਹਰਕਤਾਂ ਆਪ ਕਰਦਾ ਰਿਹਾ ਮੰਦਰਾਂ ਦੇ ਵਿੱਚ। ਜਦੋਂ ਕਿਸੇ ਨੇ ਮਾੜਾ ਮੋਟਾ ਸਵਾਲ ਕੀਤਾ, ਕਹਿੰਦਾ ਮੇਰੇ ਰਾਹੀਂ ਸ਼ਿਵਜੀ ਭਗਵਾਨ ਭੋਗ ਰਹੇ ਨੇ, ਮੇਰੇ ਰਾਹੀਂ ਮੈਂ ਥੋੜਾ ਕੁਝ ਕਰ ਰਿਹਾ, ਇਹ ਤਾਂ ਭਗਵਾਨ ਜੀ ਕਰ ਰਹੇ ਨੇ। ਇਹ ਜਿਹੋ ਜਿਹਾ ਉਹਦਾ, ਜਿਹੋ ਜਿਹਾ ਉਹ ਆਪ ਸੀ ਨਾ, ਉਹੋ ਜਿਹਾ ਰੱਬ, ਹੁਣ ਜਿਹੋ ਜਿਹਾ ਬਾਹਮਣ ਪੁਜਾਰੀ ਚਾਹੁੰਦਾ ਸੀ ਉਹਨੇ ਉਹੋ ਜਿਹਾ ਕ੍ਰਿਸ਼ਨ ਸਾਹਮਣੇ ਖੜਾ ਕਰ ਦਿੱਤਾ, ਆਪਣੀਆਂ ਮਨ ਮਰਜ਼ੀਆਂ ਕਰਦਾ ਰਿਹਾ। ਦੂਜਾ ਭਟ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅਕਾਲ ਪੁਰਖ ਦੀ ਗੱਲ ਕਰਦੇ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਗਿਆਨ ਹੈ। ਹੁਣ ਇਸ ਗਿਆਨ ਨੂੰ ਅੱਗੇ ਸਪਲਾਈ ਕਰਨ ਵਾਲੇ ਬੇਈਮਾਨ ਹੋ ਗਏ। ਇਧਰਲਾ ਪੱਖ ਵੇਖੋ, ਆਪਾਂ ਦੂਜਾ ਪੱਖ ਦੇਖਿਆ, ਜ਼ਿਆਦਾ ਉੱਧਰ ਜ਼ਰੂਰ ਨਹੀਂ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਗਿਆਨ ਨੇ, ਗਿਆਨ ਦੇਣ ਵਾਲੇ ਬੇਈਮਾਨ ਸਨ ਜਾਂ ਬੇਈਮਾਨ ਹੋ ਗਏ, ਤੇ ਜਿਹਨਾਂ ਨੇ ਉਸ ਗਿਆਨ ਨੂੰ ਸੁਣਿਆ ਉਹ ਅਣਜਾਣ ਸਨ। ਦੋ ਚੀਜ਼ਾਂ ਇਕੱਠੀਆਂ ਹੋ ਗਈਆਂ, ਦੋ ਚੀਜ਼ਾਂ, ਜਿਵੇਂ ਗੁਰਮਤ ਨੇ ਨੀ ਆਖਿਆ, ਠੱਗੇ ਸੇਤੀ ਠੱਗ ਰਲਿਆ, ਦੋ ਠੱਗ ਦੇ ਨਾਲ ਠੱਗ ਰਲ ਗਿਆ, ਤੇ ਕੀ ਹੋਇਆ ਜੀ, ਸਾਤ ਪੀ ਇੱਕੋ ਜਿਹਾ, ਇੱਕੋ ਜਿਹਾ ਸਾਥ, ਇੱਕੋ ਜਿਹੇ ਕੰਮ ਹੋਣ, ਕੋਈ ਫਿਕਰ ਨਹੀਂ, ਕੋਈ ਫਾਕਾ ਨਹੀਂ, ਇੱਕੋ ਜਿਹੇ ਕੰਮ ਹੋਣ, ਦੋਵਾਂ ਨੂੰ ਰੋਕ ਸਕਦਾ ਜੀ? ਦੋ ਠਾਕਾ ਜੀ, ਰੋਕ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਬਾਣੀ ਦਾ ਗਿਆਨ ਹੈ, ਇਹਨੂੰ ਸਪਲਾਈ ਕਰਨ ਵਾਲਾ ਬੇਈਮਾਨ ਹੋ ਗਿਆ ਤੇ ਗਾਲੀ ਸੁਣਨ ਵਾਲੇ ਵੀ ਉਹੋ ਜਿਹੇ, ਦੋਵੇਂ ਇੱਕੋ ਜਿਹੇ ਹੋ ਗਏ, ਰਲ ਗਏ ਦੋਵੇਂ। ਹੁਣ ਦੇਖੋ ਸੱਚ ਕਿੱਥੋਂ ਪ੍ਰਗਟ ਹੋਵੇ, ਦੱਸੋ? ਇੱਕੋ ਜਿਹੇ ਬੇਈਮਾਨ ਰਲ ਗਏ, ਦੋਵੇਂ ਇੱਕੋ ਜਿਹੇ ਸੀ ਰਲ ਗਏ। ਹੁਣ ਵੇਖੋ ਆ ਮੈਕ ਨੀ ਝੂਠ ਬੋਲਦਾ, ਮੈਕ ਸੱਚ ਬੋਲਦਾ। ਜੋ ਵੀ ਮੈਂ ਬੋਲ ਰਿਹਾ ਨਾ, ਇਹ ਮੈਕ ਪਿੱਛੋਂ ਤੱਕ ਦੱਸ ਰਿਹਾ ਕੀ ਬੋਲਿਆ ਜਾ ਰਿਹਾ, ਇਹਦੇ ਵਿੱਚ ਝੂਠ ਥੋੜਾ ਬੋਲਦਾ। ਜੋ ਬੋਲੋਗੇ ਨਾ, ਇਹਨੇ ਉਹੋ ਹੀ ਅੱਗੇ ਪਹੁੰਚਦਾ ਕਰ ਦੇਣਾ। ਪਰ ਧਾਰਮਿਕ ਦੁਨੀਆਂ ਵਿੱਚ ਏਦਾਂ ਨਹੀਂ ਹੋਇਆ, ਜੋ ਗੁਰੂ ਨੇ ਬੋਲਿਆ ਉਹ ਅੱਗੇ ਨਹੀਂ ਗਿਆ। ਜੋ ਗੁਰੂ ਨੇ ਬੋਲਿਆ ਪੜ੍ਹਦੇ ਹਾਂ, ਮੈਂ ਜ਼ਰੂਰ ਹਾਂ ਕਿ ਜਿਉਂ ਤੂੰ ਬੁਲਾਵੇਂ ਤੂੰ ਨਾਨਕ ਦਾਸ ਬੋਲੇ। ਗੁਰੂ ਬੋਲਦਾ ਜੀ ਸਾਰਿਆਂ ਵਿੱਚ, ਗੁਰੂ ਹੀ ਕਰਾਉਂਦਾ ਸਾਰਾ ਕੁਝ। ਇਹ ਗੱਲਾਂ ਕਹਿਣ ਮਾਤਰ ਨੇ, ਗੱਲਾਂ ਦੀ ਸੱਚਾਈ ਥੋੜਾ ਹੈ। ਇਹ ਗੱਲਾਂ ਦਾ ਇੱਕ ਪੱਖ ਨਹੀਂ ਵੇਖਣਾ ਚਾਹੀਦਾ। ਜੇ ਮੈਂ ਕਹਾਂ ਨਾ ਗੁਰੂ ਹੀ ਬੁਲਾਉਂਦਾ ਜੀ ਸਾਰਾ ਕੁਝ, ਆਪਾਂ ਬਹੁਤੇ ਲੋਕ ਕਹਿੰਦੇ ਨੇ ਨਾ ਕਿ ਗੁਰੂ ਬੁਲਾਉਂਦਾ ਜੀ, ਕੀ ਤੁਸੀਂ ਮੰਨਦੇ ਸਾਰਾ ਕੁਝ ਗੁਰੂ ਹੀ ਬੁਲਾਉਂਦਾ ਜੋ ਆਪਾਂ ਬੋਲਦੇ ਹਾਂ? ਇਹ ਬੜੇ ਬੜੇ ਡੂੰਘੇ ਨੁਕਤੇ ਨੇ, ਸਮਝਣੇ ਪੈਣੇ ਨੇ ਕਿ ਗੁਰੂ ਬੁਲਾਉਂਦਾ ਤੇ ਗੁਰੂ ਹੈ, ਪਰ ਬੁਲਾਉਂਦਾ ਕਿਵੇਂ? ਇਸ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਮਿਲੀ ਤੇ ਇਸ ਗਿਆਨ ਨੂੰ ਹੁਣ ਦੱਸਣ ਵਾਲਾ ਵੀ ਚਾਹੀਦਾ ਕੋਈ। ਹੁਣ ਮੰਨ ਲਓ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੈ, ਪਤਾ ਲੱਗਦਾ ਕਿ ਇੱਥੇ ਕੀ ਲਿਖਿਆ? ਜਿਨ੍ਹਾਂ ਦੇ ਕੋਈ ਤੁਸੀਂ ਪੜੋਗੇ ਨਹੀਂ, ਕੋਈ ਦੱਸੂਗਾ ਨਹੀਂ, ਕੋਈ ਪੜ੍ਹੇਗਾ ਨਹੀਂ, ਨਾ ਪਤਾ ਲੱਗਣਾ। ਇਹ ਸਿੱਖਾਂ ਰਾਹੀਂ ਵਰਤਣਾ ਹੈ, ਸਿੱਖਾਂ ਰਾਹੀਂ, ਭਾਵ ਕਿਸੇ ਨਾ ਕਿਸੇ ਰਾਹੀਂ ਵਰਤਣਾ ਗੁਰੂ ਦੇ ਗਿਆਨ ਨੇ। ਹੁਣ ਜਿਹਦੇ ਰਾਹੀਂ ਵਰਤਣਾ ਸੀ ਉਹਨੇ ਸੱਚ ਨਹੀਂ ਦੱਸਿਆ ਗਾੜੀ, ਉਹਨੂੰ ਕਈ ਜਾਂ ਕੋਈ ਮੁਸ਼ਕਲ ਮਾਰ ਗਈ, ਲੋਕਾਂ ਦੀ ਮੁਸ਼ਕਲ ਮਾਰ ਗਈ, ਜਿਹਨਾਂ ਨੂੰ ਦੱਸਣ ਲੱਗਾ ਕਿ ਜੇ ਇਹਨਾਂ ਵਿਰੋਧ ਕਰ ਲੈਣ, ਦੱਸਣ ਲੱਗਿਆ ਵੀ ਵੇਖਣਾ ਪਿਆ ਕਿ ਜੋ ਸੱਚ ਹੈ ਇਹ ਲੋਕ ਸੁਣ ਲੈਣਗੇ, ਨਹੀਂ ਸੁਣ ਸਕਦੇ ਚਲੋ ਦੱਸਣਾ ਨਹੀਂ ਆਪਾਂ ਬੰਦ ਕਰ। ਇਹ ਏਦਾਂ ਹੀ ਪੁਜਾਰੀ ਕਰਦਾ ਆ। ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਸ਼ਬਦ ਗੁਰੂ ਦੇ ਰੂਪ ਦੇ ਵਿੱਚ ਸਾਡੇ ਕੋਲ ਨੇ, ਪਰ ਦੱਸਿਆ ਨਹੀਂ ਗਿਆ ਸਾਡੇ ਕੋਲੋਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਉਪਦੇਸ਼ ਕੀ ਦਿੱਤਾ, ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾਇਆ ਕਿ ਬਾਬਾ ਫਰੀਦ ਜੀ ਦਾ ਕਿੱਡਾ ਪਿਆਰਾ ਬਚਨ ਹੈ, ਬਾਬਾ ਕਬੀਰ ਜੀ ਦਾ, ਕਬੀਰ ਸਾਚਾ ਸਤਗੁਰ ਕਿਆ ਕਰੇ, ਜੋ ਸਿੱਖਾਂ ਮੈਂ ਚੂਕ। ਸਿੱਖਾਂ ਦਾ ਅਰਥ ਹੈ ਸਿੱਖਿਆ, ਆਪਣੀ ਗੱਲ ਨਹੀਂ ਕੀਤੀ ਜਿਵੇਂ ਆਪਾਂ ਸਿੱਖ ਹਾਂ, ਸਿੱਖਾਂ ਦਾ ਅਰਥ ਹੈ ਸਿੱਖਿਆ। ਜਦੋਂ ਸਿੱਖਿਆ ਲੈਣ ਦੇ ਵਿੱਚ ਹੀ ਚੂਕ ਆ ਤੇ ਸੱਚਾ ਗਿਆਨ ਕੀ ਕਰੇ ਦੱਸੋ? ਗਿਆਨ ਤੇ ਸੱਚਾ ਹੈ ਨਾ, ਗੁਰਬਾਣੀ ਤੇ ਸੱਚੀ ਹੈ ਨਾ, ਗੁਰਬਾਣੀ ਵਿੱਚ ਤੇ ਕੋਈ ਕਮੀ ਨਹੀਂ ਹੈ, ਸ਼ਬਦ ਵਿੱਚ ਤੇ ਕੋਈ ਕਮੀ ਨਹੀਂ ਹੈ, ਫਿਰ ਆਮ ਲੋਕਾਂ ਵਿੱਚ ਕਮੀ ਕਿਉਂ ਆਈ? ਆਮ ਜਨਤਾ ਦੇ ਵਿੱਚ ਕਿਉਂ ਕਮੀ ਆਈ? ਸਿੱਖ ਦੇ ਵਿੱਚ ਕਿਉਂ ਕਮੀ ਆਈ? ਜੇ ਕੋਈ ਕਵੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀ 'ਚ ਕੋਈ ਕਮੀ ਹੈ ਤਾਂ ਕੋਈ ਕਮੀ ਨਹੀਂ, ਸ਼ਬਦ ਵਿੱਚ ਤੇ ਕੋਈ ਕਮੀ ਨਹੀਂ। ਜੋ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਸਮੇਂ ਬੋਲਿਆ ਉਹ ਅੱਜ ਵੀ ਹੈ, ਜਿਹੜੇ ਸ਼ਬਦ ਦੇ ਨਾਲ ਭਾਈ ਸੱਜਣ ਬਣਿਆ ਉਹ ਅੱਜ ਵੀ ਹੈ, ਜਿਹੜਾ ਸ਼ਬਦ ਪੌਂਡੇ ਰਾਸ ਦੇ ਕੋਲ ਪੜਿਆ ਗਿਆ, ਜਿਹੜਾ ਗਿਆਨ ਉੱਥੇ ਦਿੱਤਾ ਗਿਆ ਉਹ ਗਿਆਨ ਅੱਜ ਵੀ ਇੱਥੇ ਹੈ, ਜਿਹੜਾ ਗਿਆਨ ਬਾਬਰ ਦੇ ਨਾਲ ਸਾਂਝਾ ਕੀਤਾ ਗੁਰੂ ਪਾਤਸ਼ਾਹ ਜੀ ਨੇ ਉਹ ਗਿਆਨ ਅੱਜ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੈ। ਫਿਰ ਕਮੀ ਕਿੱਥੇ ਆਈ? ਸਿੱਖਿਆ ਦੇ ਵਿੱਚ। ਸਿੱਖਿਆ ਲੈਣ ਵਾਲੇ ਚੂਕ ਕਰ ਗਏ, ਜੋ ਸਿੱਖਾਂ ਮੈਂ ਚੂਕ। ਜਦੋਂ ਸਿੱਖਿਆ ਲੈਣ ਵਾਲੇ ਚੂਕ ਕਰ ਗਏ ਭਾਵ ਉਤਰਾਈ ਕਰ ਗਏ, ਸਿੱਖਿਆ ਨਹੀਂ ਲਈ ਸਹੀ, ਸਿੱਖਿਆ ਲਈ ਵੀ ਹੈ ਤੇ ਸਮਝੀ। ਹੁਣ ਇੱਕ ਪੱਖ ਹੈ, ਸਿੱਖਾਂ ਦੇ ਵਿੱਚੋਂ ਬਾਣੀ ਪੜ੍ਹਨ ਵਾਲੇ ਕਿੰਨੇ ਆ? ਬਹੁਤੇ ਲੋਕ ਮੱਥਾ ਵੀ ਨਹੀਂ ਟੇਕਦੇ, 60-70% ਮੱਥਾ ਟੇਕਣ ਵਾਲੇ ਆ, 80% ਬਾਣੀ ਪੜ੍ਹਨ ਵਾਲੇ ਆ, ਜਿਹੜੇ ਨਿਤਨੇਮ ਜਪਜੀ ਸਾਹਿਬ ਪੜ੍ਹ ਲੈਂਦੇ ਨੇ, ਉਹ ਸਭ ਦਾ ਜ਼ਿਆਦਾ ਮੈਂ ਕਹਿ ਰਿਹਾ ਹਾਂ। 90% ਕੋਈ ਮਾੜਾ ਮੋਟਾ ਕੋਈ ਸਟੀਕ ਦਾ ਅਰਥ ਵੇਖ ਲੈਂਦਾ, 90% ਕੋਈ ਸਟੀਕ ਦਾ ਅਰਥ ਵੇਖ ਲਿਆ, ਕਿਸੇ ਨਾ ਕਿਸੇ ਪੌੜੀ ਦੇ ਅਰਥ ਪੜ੍ਹ ਲੈਂਦੇ, 90% ਇੰਨੇ ਕੁ ਲੋਕ ਨੇ। ਪਰ 2-3% ਨੇ ਜਿਹੜੇ ਗੁਰੂ ਦੇ ਆਖੀ ਦੇ ਚੱਲਦੇ ਨੇ, ਜੋ ਗੁਰ ਕਹੇ ਆਖੀ ਦੇ ਚੱਲਦੇ 2-3% ਲੋਕ ਨੇ ਸਿੱਖਾਂ ਦੇ ਵਿੱਚ। 100 ਬੰਦੇ ਦੇ ਪਿੱਛੇ 3 ਬੰਦੇ ਹੋਣਗੇ ਜਿਹੜੇ ਗੁਰਬਾਣੀ ਤੋਂ ਮੁਨਕਰ ਨਹੀਂ, ਜਿੱਦਾਂ ਗੁਰਬਾਣੀ ਦਾ ਗਿਆਨ ਉਪਦੇਸ਼ ਹੈ ਉਸੇ ਤਰ੍ਹਾਂ ਜੀਵਨ ਬਤੀਤ ਕਰ ਰਹੇ। ਹੁਣ ਇੰਨੀ ਘੱਟ ਆਉਟਪੁੱਟ ਇੰਨਾ ਘੱਟ ਸਿੱਖਾਂ ਦੇ ਅੰਦਰ ਗਿਆਨ ਹੋਵੇ ਤੇ ਫਿਰ ਤਾਂ ਫਿਰ ਤੇ ਦੱਸਣਾ ਹੀ ਪਊ ਮੈਂ ਸਿੱਖ ਹਾਂ, ਫਿਰ ਅਗਲਾ ਪੂਰਾ ਕਹੂਗਾ ਤੂੰ ਸਿੱਖ ਹੈ, ਫਿਰ ਦੱਸਣਾ ਪੈਣਾ। ਇਸ ਕਰਕੇ ਬਾਬਾ ਕਬੀਰ ਸਾਹਿਬ ਜੀ ਆਖਦੇ ਨੇ ਅੰਧੇ ਏਕ ਨਾ ਲੱਗ ਗਈ, ਅੰਧੇ ਏਕ ਨਾ ਲੱਗ ਗਈ ਜੋ ਬਾਂਸ ਵਜਾਈਏ ਫੂਕ। ਹੁਣ ਬਾਂਸ ਦੀ ਜਿਹੜੀ ਬੌਂਸਲੀ ਹੈ ਨਾ, ਜਿਹੜਾ ਬਾਂਸ ਦੇ ਜਦੋਂ ਫੂਕ ਮਾਰਦੇ ਹਾਂ, ਜਿੰਨਾ ਚਿਰ ਫੂਕ ਮਾਰੀ ਜਾਊਗੀ ਉਹਨਾਂ ਕੀ ਚਿਰ ਆ ਆਵਾਜ਼ ਉਹਦੀ, ਕਿੰਨਾ ਚਿਰ ਹੈ ਜੀ, ਜਿੰਨਾ ਚਿਰ ਫੂਕ ਉਹਦੇ ਵਿੱਚ ਵੱਜਦੀ ਰਹੂਗੀ। ਜਦੋਂ ਤੁਸੀਂ ਫੂਕ ਮਾਰਨੀ ਬੰਦ ਕਰ ਦਿੱਤੀ, ਕਹਿੰਦੇ ਅੰਧੇ ਏਕ ਨਾਲ ਲੱਗ ਗਈ। ਹੁਣ ਇਸ ਅਗਿਆਨੀ ਮਨੁੱਖ ਨੂੰ ਇੱਕ ਵੀ ਸਮਝ ਨਹੀਂ ਆਈ ਬਾਣੀ ਦੀ, ਗੁਰੂ ਦੀ, ਜਿੰਨਾ ਚਿਰ ਉਹਦੇ ਵਿੱਚ ਨਾ ਆਵਾਜ਼ ਫੂਕ ਵੱਜਦੀ ਏ ਉਹਨਾਂ ਚਿਰ ਉਹਦੀ ਆਵਾਜ਼ ਬੜੀ ਆਉਂਦੀ ਹੈ। ਇੱਦਾਂ ਹੋ ਰਿਹਾ ਤੇ ਬਹੁਤਾ, ਜਿੰਨਾ ਚਿਰ ਬੰਦਾ ਗੁਰੂ ਦੇ ਸਮਾਗਮ ਵਿੱਚ, ਦੀਵਾਨ ਵਿੱਚ, ਗੁਰਦੁਆਰੇ ਵਿੱਚ, ਕਿਸੇ ਵੀ ਕੀਰਤਨ ਵਿੱਚ, ਕਥਾ ਵਿੱਚ ਬੈਠਾ ਹੈ, ਥੋੜੀ ਬਾੜੀ ਜੀ ਆਵਾਜ਼ ਆਉਂਦੀ ਹੈ, ਕੋਈ ਵਾਹਿਗੁਰੂ ਕਰ ਦਿੰਦਾ, ਕੋਈ ਕੁਝ ਕਰ ਦਿੰਦਾ, ਤੇ ਜਦੋਂ ਇੱਥੋਂ ਫੂਕ ਵੱਜਣੀ ਹੋ ਗਈ ਬੰਦ, ਫਿਰ ਉਹ ਜਿਹੀ ਹੈ ਨਹੀਂ। ਦੇਖੋ ਜੀ, ਨਹੀਂ ਏਦਾਂ ਹੁੰਦਾ ਨੀ, ਇਹਦਾ ਜਿੰਨਾ ਚਿਰ ਵਾਂਸ ਦੇ ਵਿੱਚ ਫੂਕ ਮਾਰੀ, ਬਾਬਾ ਕਬੀਰ ਜੀ ਕਹਿ ਰਹੇ ਨੇ, ਦੇਖਿਓ ਕਿਤੇ ਗਲਤ ਨਹੀਂ ਬਾਬਾ ਕਬੀਰ ਜੀ, ਉਹਨਾਂ ਚਿਰ ਆਵਾਜ਼ ਆਉਂਦੀ ਹੈ। ਕਹਿੰਦੇ ਲਗਾਤਾਰ ਆਵਾਜ਼ ਥੋੜਾ ਆਉਂਦੀ ਹੈ, ਜਿੰਨਾ ਚਿਰ ਹਰਮੋਨੀਅਮ ਕੋਈ ਚਲਾਏਗਾ ਨਾ, ਵਜਾਏਗਾ, ਉਹਨਾਂ ਚਿਰ ਆਵਾਜ਼ ਆਉਂਦੀ ਹੈ। ਤੇ ਪਰ ਜਦੋਂ ਵੇਖੋ ਆਪਾਂ ਸੀਡੀ ਲਾ ਦਿੰਦੇ ਹਾਂ ਨਾ, ਸਾਰਾ ਦਿਨ ਕੀਰਤਨ ਚੱਲਦਾ, ਜਦੋਂ ਆਪਾਂ ਸੀਡੀ ਲਾ ਦਿੱਤੀ, ਚਿਪ ਲਾ ਦਿੱਤੀ ਆਪਣੇ ਆਪ, ਸਾਰਾ ਦਿਨ ਆਵਾਜ਼ ਆਉਂਦੀ ਰਹਿੰਦੀ। ਜਿੱਦਣ ਅੰਦਰ ਚਿਪ ਚੱਲ ਪਈ, ਜਿੱਦਣ ਸ਼ਬਦ ਦੀ ਧੁਨ ਅੰਦਰ ਵੱਜਣੀ ਸ਼ੁਰੂ ਹੋ ਗਈ, ਪਰੀਆਂ ਸ਼ਬਦ ਗਾਉਣ ਆਈਆਂ ਦੀ ਸਮਝ ਆ ਗਈ, ਪਰੀਆਂ ਸ਼ਬਦ ਕਿਵੇਂ ਗਾਉਂਦੀਆਂ, ਜਿੱਦਣ ਆਪਣੇ ਆਪ ਹੀ ਸਮਝ ਆ ਗਈ ਨਾ, ਫਿਰ ਆਪਣੇ ਆਪ ਹੀ ਚੱਲੀ ਜਾਣਾ, ਆਪਣੇ ਆਪ ਹੀ ਅੰਦਰ ਚੱਲੀ ਜਾਣਾ ਗੁਰੂ ਦਾ ਉਪਦੇਸ਼। ਸਿਧਾਂਤ ਚੱਲਣਾ, ਕੀਰਤਨ ਨਹੀਂ ਚੱਲਣਾ ਕਿ ਹਾਂ ਇੰਜ ਨਹੀਂ ਕਰਨਾ, ਗੁਰੂ ਦੀ ਬਾਣੀ ਇੰਜ ਆਖਦੀ, ਇੰਜ ਨਹੀਂ ਕਰਨਾ, ਆਹ ਚੀਜ਼ ਚੱਲਣੀ ਅੰਦਰ ਆਪਣੇ ਆਪ, ਆਹ ਕੰਮ ਨਹੀਂ ਕਰਨਾ। ਕਬੀਰ ਸਾਹਿਬ ਜੀ ਆਖਦੇ ਅੰਧੇ ਏਕ ਨਾ ਲੱਗ ਗਈ ਜਿਉਂ ਬਾਂਸ ਵਜਾਈਏ ਫੂਕ। ਕਹਿੰਦੇ ਇਹੋ ਜਿਹਾ ਸੁਭਾਅ ਬਹੁਤ ਆ। ਹੁਣ ਮੇਰੇ ਸਮੇਤ ਆਪਾਂ ਸਾਰੇ ਜਾਣੇ ਵੇਖੀਏ ਕਿ ਜਿੰਨਾ ਚਿਰ ਅਸੀਂ ਇੱਥੇ ਹਾਂ, ਉਹਨਾਂ ਚਿਰ ਹੀ ਵੱਜਦੀ ਹੈ ਸਾਡੇ ਅੰਦਰ ਗੁਰਬਾਣੀ ਦੇ ਸ਼ਬਦ ਦੀ ਫੂਕ, ਜਾਂ ਸਦਾ ਹੀ ਵੱਜਦੀ ਰਹਿੰਦੀ ਹੈ, ਇਹ ਆਪਾਂ ਵੇਖਣਾ ਹੈ। ਹੁਣ ਇੱਕ ਦੂਜੇ ਦਾ ਆਪਾਂ ਨੂੰ ਪਤਾ ਨਹੀਂ ਗੁਰੂ ਸਾਰਾ ਕੁਝ ਜਾਣਦਾ। ਹੁਣ ਆਪਾਂ ਹੁਣ ਮੈਨੂੰ ਪੁੱਛੋ, ਮੈਂ ਕਹੂੰ ਜੇ ਸਦਾ ਹੀ ਵੱਜਦੀ ਰਹਿੰਦੀ ਹੈ, ਕਿਸੇ ਨੂੰ ਥੋੜਾ ਪਤਾ ਲੱਗਣਾ, ਤੁਹਾਡੇ ਤੋਂ ਪੁੱਛ ਲਾਂਗੇ, ਤੁਸੀਂ ਕਹਿਣਾ ਬਈ ਚੱਲਦਾ, ਬੜਾ ਚੱਲਦਾ, ਕੀਰਤਨ ਸੁਰਤ ਦੇ ਵਿੱਚ ਚੱਲਦਾ ਰਹਿੰਦਾ, ਗੁਰੂ ਚੱਲਦਾ ਰਹਿੰਦਾ, ਸਾਰੀ ਸਿਧਾਂਤ ਕਰਕੇ ਚੱਲਦਾ ਰਹਿੰਦਾ, ਪਰ ਨਹੀਂ ਪਤਾ ਲੱਗਣਾ, ਪਰ ਗੁਰੂ ਨੂੰ ਪਤਾ ਹੈ। ਤੇ ਗੁਰੂ ਸਾਹਿਬ ਜੀ ਆਖਦੇ ਸਦਾ ਹੀ ਵੱਜਣਾ ਚਾਹੀਦਾ, ਸਦਾ ਹੀ ਗਿਆਨ ਦੇ ਨਾਲ ਨੂੰ ਚੱਲਣਾ ਚਾਹੀਦਾ। ਸ਼ਬਦ ਆਪ ਜੀ ਨੇ ਸਰਵਣ ਕੀਤਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ। ਹੁਣ ਮੈਂ ਬੇਨਤੀ ਕਰ ਚੁੱਕਾ ਕਿ ਗੁਰਤਾ ਗੱਦੀ ਦਿਵਸ ਹੈ, ਗਿਆਨ ਨੂੰ ਗੱਦੀ ਮਿਲੀ, ਗਿਆਨ ਸਾਡਾ ਪਹਿਲਾਂ ਹੈ, ਪੰਥ ਗ੍ਰੰਥ ਤੇ ਪੰਥ, ਗੁਰਤਾ ਗੱਦੀ ਗ੍ਰੰਥ ਨੂੰ ਤੇ ਪੰਥ ਨੂੰ ਮਿਲੀ ਹੈ, ਪੰਥ ਨੇ ਇਸ ਦਾ ਪ੍ਰਚਾਰ ਕਰਨਾ ਗਾ, ਪੰਥ ਦੇ ਵਿੱਚ ਮੈਂ ਨਹੀਂ ਆਉਂਦਾ, ਪੰਥ ਵਿੱਚ ਸਾਰੇ ਆ ਜਾਂਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਮੱਥਾ ਟੇਕਦੇ, ਜਿਹੜੇ ਬਾਣੀ ਨੂੰ ਮੰਨਦੇ ਉਹ ਸਾਰੇ ਪੰਥ ਦੇ ਵਿੱਚ ਆ ਜਾਂਦੇ ਨੇ, ਉਹਨਾਂ ਦੇ ਪ੍ਰਚਾਰ ਕਰਨਾ, ਗ੍ਰੰਥ ਨੂੰ ਗੁਰਤਾ ਗੱਦੀ ਮਿਲੀ। ਹੁਣ ਗਾਂ ਸਪਲਾਈ ਕਰਨ ਵਾਲਾ ਬੇਈਮਾਨ ਹੈ, ਅੱਜ ਗਿਆਨ ਸਮਾਨ ਹੈ, ਜਿਵੇਂ ਉਹ ਸਮਾਨ ਸਟੋਰ ਦੇ ਵਿੱਚ ਕਈ ਪ੍ਰਕਾਰ ਦੇ ਸਮਾਨ ਉੱਥੇ ਡੁਪਲੀਕੇਟ ਵੀ ਰੱਖਿਆ ਹੋਇਆ, ਉਹ ਵੇਖ ਲੈਂਦੇ ਨੇ ਕਿ ਬੰਦਾ ਕਿਹੋ ਜਿਹਾ ਪੜ੍ਹਿਆ ਲਿਖਿਆ, ਕਿਹੋ ਜਿਹਾ ਜੇ ਪਤਾ ਸਿਆਣਾ ਪੜ੍ਹਿਆ ਲਿਖਿਆ, ਉਹਨਾਂ ਨੇ ਅਸਲੀ ਚੀਜ਼ ਉਸੇ ਰੇਟ ਤੇ ਅਸਲੀ ਚੀਜ਼ ਦੇ ਦੇਣੀ ਹੈ। ਜੇ ਉਹਦੀਆਂ ਗੱਲਾਂ ਪਤਾ ਲੱਗ ਗਿਆ ਕਿ ਇਹਨੂੰ ਕੁਝ ਨਹੀਂ ਪਤਾ, ਉਹ ਉਸੇ ਰੇਟ ਤੇ ਨਕਲੀ ਦੇ ਦੇਣੀ, ਗਾਂ ਸਪਲਾਈ ਨਕਲੀ ਕਰ ਦੇਣਾ ਪਿੱਛੋਂ। ਇਹ ਸਾਡੇ ਤੇ ਡਿਪੈਂਡ ਕਰਦਾ, ਸਾਡੇ ਤੇ ਕਰਦਾ ਕਿ ਅਸੀਂ ਸਪਲਾਈ ਕਿੱਦਾਂ ਕਰਨਾ ਕਰੀ ਨਾ। ਬੰਦਾ ਅੱਜ ਬਹੁਤਾ ਵੱਡੇ ਪੱਧਰ ਤੇ ਗੁਰਬਾਣੀ ਦਾ ਗਿਆਨ ਜਿਹੜਾ ਸਪਲਾਈ ਗਲਤ ਕੀਤਾ ਜਾ ਰਿਹਾ, ਦੱਸਿਆ ਗਲਤ ਜਾ ਰਿਹਾ, ਸੰਗ ਸੁਣ ਗਲਤ ਰਹੀ ਆ, ਕਿਉਂਕਿ ਇਹਦੇ ਵਿੱਚ ਕਸੂਰ ਸਤਿਗੁਰੂ ਦਾ ਕੋਈ ਨਹੀਂ, ਕਸੂਰ ਹੈ ਉਪਦੇਸ਼ ਕਰਨ ਵਾਲੇ ਦਾ, ਕਸੂਰ ਹੈ ਉਪਦੇਸ਼ ਸੁਣਨ ਵਾਲੇ ਦਾ ਵੀ ਕਸੂਰ ਹੈ। ਸਤਿਗੁਰੂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਆਪ ਹਮ ਚਲੀ ਠਾਕੁਰ ਪੇ ਹਾਰ। ਆਪ ਹਮ ਚਲੀ, ਇਹ ਕੌਣ, ਇਹ ਕੀ ਚੀਜ਼ ਹੈ ਜੀ, ਆਪ ਹਮ ਚਲੀ ਕੌਣ, ਮਨ ਸੁਰਤ ਮਨ ਜੀਵ ਇਸਤਰੀ ਅਕਾਲ ਪੁਰਖ, ਇੱਕ ਇਸ ਜਗ ਮੇ ਪੁਰਖ ਏਕ ਹੈ, ਇਸ ਜਗ ਮੇ ਪੁਰਖ ਏਕ ਹੈ, ਹੋਰ ਸਗਲੀ ਨਾਰ ਸਫਾਈ, ਇੱਕ ਪਰਮਾਤਮਾ ਪਤੀ ਹੈ, ਬਾਕੀ ਸਾਰੀਆਂ ਜੀਵ ਇਸਤਰੀਆਂ ਆਪਦੀਆਂ। ਅਬ ਹਮ ਚਲੀ ਠਾਕੁਰ ਪੇ ਹਾਰ, ठाकुर कौन है जी? परमात्मा ज्ञान। हुण मैं शब्द अगे, हुण मैं गुरु अगे, हुण मैं ज्ञान अगे हार चलनी हां। तो देखो जिहड़ा बंदा हारदा है वो ये नहीं दावा कर सकता कि हुण मैं अपनी मर्जी दे नाल ही सारा कुछ करी जाऊं। वो जे कहेगा भी ना कि मैं जित्या है, उन्हूं किसी ने स्वीकार नहीं करना। तो जित्या होया बंदा कही जावे मैं हार गया, लोग कहना नहीं जी नहीं तुसीं जित्ते जो, लोग आप कहने के तुसीं जित्ते जो। तो हारिया होया कहे मैं जित्या है, लोग कहे नहीं जी तुसीं हारे जो। कहने के नाल ही गल बना, आप फैसले होने। तो सतगुरु गुरु रामदास महाराज जी आखते अब हम चली ठाकुर पे हार, हुण मैं अपने गुरु अगे हार गई हां, हुण मन मर्जी नहीं चलनी। हुण ते फैसला हो गया कि मैं हार गई हां। हारिया होया बंदा मन मर्जी नहीं करता, हारिया होया बंदा हंकार नहीं करता, हारे हुए बंदे की अपनी मर्जी नहीं चलती। तो यह जीव आत्मा यह सुरत शब्द अगे हार गई है। हुण जिवें शब्द कहेगा उवें होएगा। जब हम शरण प्रभु की आई, जो शरण शरण जेकर जेकर मैं शब्द के ज्ञान टिक गई, जिस दिन मैं शब्द के ज्ञान टिक गई शरण में आई, जिधर ज्ञान जिधर नानक लीन भयो गोबिंद सिंह ज्यों पानी हुण पानी दे विच पानी पा दिओ तुसीं पता नहीं लगना। आ अवस्था जिधर बन गई, जब हम शरण प्रभु की आई राख प्रभु भावें मार। हुण भावें तू मैनू रख ला, हुण भावें तू मैनू मार दे, क्योंकि हुण मैं तेरे कोल आ गई हां। ते गुरु की करेगा? गुरु बरियाईयां मारेगा। शरीर की गल नहीं इतने, गुरु नू कह जरा गुरु भावें रख ला, हुण मैं तेरे कोल आ गई, ते गुरु फिर की करेगा? बरियाईयां मार के रखेगा, उदा नहीं रखेगा। उदा बड़ा हंकार हंकारी नू गुरु ने की करना दसो? गुरु इलाज करेगा। मरीज डॉक्टर दे कोल आ गया जी, मरीज गुरु दे कोल आ गया, किवें भला? आप हम चली ठाकुर पे हार। हार या सिलेंडर कर दिता जिवें मर्जी कर, जिवें जदों ऑपरेशन करते ना इंजैक्शन लाउंदे बंदा बिल्कुल बेहोश हो जाता, उन्हूं पता नहीं लगता की चीरा की वट फट उहदे नाल हो रही, उन्हूं नहीं पता लगता। हुण डॉक्टर जिवें मर्जी करे उन्हूं नहीं पता लगता। हुण यह हाल इत्थे सुरत दा है, हुण सुरत गुरु दे शब्द अगे हार गई है, हुण गुरु कोल आ गई। हुण डॉक्टर ने जिवें मर्जी इहदे अंदरों इहदियां भैड़ियां आदतां मारनियां ने। हुण इहनू गुरु साहब जी ने शब्द ने ज्ञान ने इहनू मार के शब्द दे नाल जोड़ना, फिर की बनेगा जी? शब्द गुरु सुरत धुन चेला। जदों गुरु ने इहनू मार के जींदा कर दिता ना, जदों सच्चाई वाले पासे चंगे गुण पैदा हो गए, चंगे गुण पैदा होने की जींदा होना, माड़ियां बुरियाईयां खत्म हो जानियां, यह मरना है। इहनू कहिंदे जन्म मरन। भैड़े पासे मर गया, चंगे पासे जी गया। जब हम शरण प्रभु की आई राख प्रभु भावें मार, लोकन की चतराई। हुण लोकां दी नहीं परवाह, लोग की कहणगे उहनां नाल। मरे हुए बंदे नूं किसे चीज की परवाह नहीं, मरे हुए नूं कदे उहने कदे कहा मैनूं जिहड़ा कफन पाया जिहड़ा मैनूं सोची के पाया सही नहीं आ, जिहो जिहा कपड़ा उहो पाउंदे वैसे मन मत दिओ, वधिया सूट जिहो जिहा सूट बंदा वैसे पाउंदा सी उहनूं वैसे पा के पाउणा चाहीदा। पर कदी डेड होए बंदे ने कदी कहा जी आ नहीं मैं पाउणा। ते दूजी गल एक होर याद रखियो, हुण कोई जींदे नूं कहे उह पा पाएगा जी? कोई सिद्धियां जी सिद्धियां सीना ना, कोई गला नहीं वेख्या मैं, कोई गला नहीं सीधा जी बस ना। तो किसी बंदे नूं लिया के कहे मेरे वर्गे नूं भाई यार पाला बड़ा वधिया सूट आ, कोई भी नहीं पाउंदा उहनूं। क्यों क्यों नहीं पाउंदा भला? क्योंकि जींदे आ असीं, जीना कदे भी नहीं पाएगा। मरे हुए नूं पा दिता जांदा, मरिया क्यों पाउंदा भला? क्योंकि उह बोल नहीं सकदा, वैसे नहीं उहने पाउणा जे बोलदा हुंदा ना कि डेड होया बंदा। ते जिधर गुरु अगे बंदा अर्पण हो गया ना, जिधर गुरु अगे अपना आप सौंप दिता, लोगन की जतराई उपमा तेज संतर जार अग दे विच साड़ दे अग दे विच। लोकां दी लोकी की कहिंदे, अज बहुते साडे वर्गे जीवदे लोकां वास्ते, असीं अपने वास्ते थोड़ा जी रहे हां, असीं तां लोकां वास्ते जी रहे हां। लोकी की आखणगे दा लोकी की कहने गए, लोगों ने आके वेखना जदों एंट्री की थी ना घर में, ब्याह आए जदों उन्होंने आके वेखना भाई लड़िया नहीं लगिया ना, सारा काम लोगों वास्ते हो रहा, सारा काम अपना दुख थोड़ा बंदे दुख ने लोगों का है, अपनी तरक्की का थोड़ा दुख है, दूजे की तरक्की का दुख है कि वह क्यों कर गया। अपना नुकसान जो होगा उदो फिक्र घट हों बंदा उदो जो दूजे का होगा उदो खुशी बड़ी होंगी है, बड़ा खुश हों। यो बंदा देखो दोगली नीति वाला बंदा अरदास दे विच सरबत दा भला मंगदा, सब लो ढो गया ना शब्द जिन मन होर ढो गया कि जी जदों किसी का बुरा हों भावे विरोधी क्यों ना हो बड़ा खुश हों। जो मान लो किसी का कोई विरोधी से कोई है ना लाख बारी पुत चढ़ाई कर गया नौजवान बड़ा हसदा अंदर बैठा बड़ा खुश है बड़ा खुश है जना तो जिधर अपना चढ़ाई कर गया उधर बड़ा दुखी हुंदा ना दुख देखो जी जो जहां दुख इन अपने पुत का है वह जी ओनू होगा पर एक विरोधता ईरखा बंदे आके सरबत का भला मंगते जिन्हों खुद का भला नहीं करना आता सरबत का भला मंगते। इन्हों शब्दों के बड़े डूंगे अर्थ सन शब्दों के नानक नाम चढ़ती कला तेरे भाने सरबत का भला। हुण सरबत दे विच सारी दुनिया आ जाती सारी दुनिया सरबत सारिया कंट्रियां आ जांदियां आ जिहड़ा साडा सरबत का भला मंगता ना इहदा इह भरा दे नाल नहीं बनदी इहदी ते इहदे नेड़े दे रिश्तेदार नाल नहीं बनदी ते सरबत विच किवें पहुंचूगा इहदे अपने घर चों बाहर नहीं निकलिया ते अजे इहदे समाज विच जाणा जे दुनिया वर्ल्ड जाणा जे भला करन वास्ते इहनां कितन जाऊगी। अजे तो निक्किया निक्किया गल्लां तों निक्के दो कौलियां तों लड़ी जांदे दोवें भरा ना दराणी जठानी जी कौलियां तो लड़िया जांदियां ना कौलियां मैनू घट मिल गई मैनू वध मिल गई बहुत ही घर दी लड़ाइया ना आप सारे उथों ही आए घर दी लड़ाइया ना जे किसी ने एकदम मईया पट्ठे दो बारी पाते ना वो घर दी कहते तू ना घर कल भी तू पाए अज भी तू पाए वह दूजे ने भी कभी हाथ नहीं लाया तो वह दोवे जाके देग बना के घरों गुरुद्वारे जाके सरबत्ता भला मंग दिया भाई साहब अरदास करो जरूर है ना हूं इना क ज्ञान आ गया कहते की करनी जी नहीं जी ना जी ना नहीं लेना सरबत नहीं कर दो लहाज की करो दस सरबत नहीं घरे साढ़े आ हाल इसे अंदर की भी गल आ साढ़े हिरदे घर जी जीव इसी है ना ये नहीं सही ये बिगड़ी हुई है ये लक्षण बड़े माड़े आ ताही तो गुरु साहब जी ने आख्या लोगन की चतराई उपमा ते बसंत रजार लोगों चतराइया लोगों ने सारा कुछ छड़ते ताही तो कबीर साहब जी ने आख्या कानों काटी नाको काटी कार कूट कर डाली ए मैं सब तो वड्डी प्रॉब्लम पता की होंगी है जी कन्ना की बंदा फिर नाले के विह के तुरैया फिर जलो तो नाले फिर कान जे करके वेदा कि लोग गल् किहोजियां करते भला मेरे बारे कमाल करती बंदे का ना कान की तो कबीर साहब जी ने कानों काटी आ दो परेशानियां जी बंदे ये टेकन दिदी बंद इन्होंने जमीन मका दी इन्होंने चीजा ने कान ने तो नक् ने कहना जी नक् नहीं रहना फिर तो कबीर साहब कहते मैं ये दोवें चीजा खत्म कर दीजा मैनू नहीं परवाह लोगन की चतराई उपमा ते बसंत रजार अग दे विच साड़ दी मैं परवाह ही कोई नहीं पढ़ो बाणी कहते साहब कहते परवाह नहीं किसी के रही बाज सचे परमात्मा के नाम को बिना परवाह ही कोई नहीं मैं कहते हूं आ शब्द की कह रहे बाणी के असी की कर रहे हैं सोचने वाली गल दे बाणी की आखती है असी की करते हैं जो दोवे के फर्क हो जाए ना वेखो साडा समाज है ना जिथे जिथे विचार ना मिले उथे अणबण होती रही प्यो पुत होवे दोवें जी हो मां धी हो नौ सास हो जिथे विचार नहीं ना मिलते जा इंज कह लो जिथे सियाणप नहीं है उथे अणबण ही होती रही है जिथे सिख दे ते गुरु दे विचार ना मिले उथे की होएगा जी भला तू तू मैं हुक्म आर्डर जिथे विचार ना मिले गुरु अपनी गल दसदा ते ए गुरु अपनी गल दसदा विचार किवें रलणगे जी दसो सिलेंडर हो सकता गुरु अगे ए दस हुण वे अपने कोई बंदा काम करदा ना मालक नूं समझावे आ काम इंज नहीं इंज करना ते काम करन वाला समझावे नहीं जी इंज नहीं इंज करना चल तू काम जी उथे इहो ही परेशानी इत्थे आई धर्म दे विच गुरु घर परेशानी आई कि गुरु गुरु कुछ होर आखदा ਤੇ ਬੰਦਾ ਕੁਝ ਹੋਰ ਆਖਦਾ। ਮੈਂ ਸ਼ੁਰੂ ਚ ਬੇਨਤੀ ਕੀਤੀ ਸੀ ਪੁਜਾਰੀ ਬੇਈਮਾਨ ਹੋ ਗਿਆ, ਅੱਜ ਦਾ ਸਿੱਖ ਪੁਜਾਰੀ ਵੀ ਬੇਈਮਾਨ ਹੋ ਗਿਆ, ਇਹਨੇ ਗੁਰੂ ਦੇ ਉਪਦੇਸ਼ ਨੂੰ ਪੇਸ਼ ਨਹੀਂ ਕੀਤਾ ਗਾੜੀ। ਜੇ ਕਿਤੇ ਗੁਰੂ ਦਾ ਉਪਦੇਸ਼ ਦੱਸਿਆ ਹੁੰਦਾ ਤਾਂ ਗੁਰਦੁਆਰਿਆਂ ਚ ਦੀਵਾਲੀਆਂ ਮਨਾਈਆਂ ਜਾਂਦੀਆਂ, ਦੱਸੋ ਜੀ। ਜੇ ਕਿਤੇ ਗੁਰੂ ਨੂੰ ਅੱਗੇ ਰੱਖਿਆ ਹੁੰਦਾ, ਉੱਥੇ ਆਪਣੀ ਮੱਤ ਰੱਖੀ ਗਈ, ਆਪਣੀ ਮੱਤ ਗੁਰੂ ਨੂੰ ਪਛਾਣ ਰੱਖਿਆ ਗਿਆ, ਪਛਾਣ ਗੁਰੂ ਅਨੁਸਾਰ ਏਦਾਂ ਨਹੀਂ ਸੀ ਹੋਣਾ ਚਾਹੀਦਾ। ਇੱਥੇ ਮਨੁੱਖਾਂ ਦੀ ਚੱਲਦੀ ਹੈ, ਇੱਥੇ ਪੁਜਾਰੀਆਂ ਦੀ ਚੱਲਦੀ ਹੈ। ਜਿਵੇਂ ਪੁਜਾਰੀ ਨੇ ਆਪਣੇ ਘਰ ਚਲਾਉਣ ਵਾਸਤੇ ਮੂਰਤੀ ਦਾ ਆਸਰਾ ਲਿਆ, ਬਹੁਤੇ ਲੋਕ ਆਪਣੀਆਂ ਮਨ ਮਰਜ਼ੀਆਂ ਕਰਨ ਵਾਸਤੇ ਗੁਰੂ ਦਾ ਆਸਰਾ ਲੈ ਰਹੇ ਨੇ। ਭਾਵੇਂ ਸੰਗਤ ਹੋਵੇ, ਕੋਈ ਵੀ ਹੋਵੇ, ਪ੍ਰਚਾਰਕ ਹੋਵੇ, ਰਾਗੀ ਹੋਵੇ, ਆਪਣੀਆਂ ਸੰਗਤ ਖੁਸ਼ ਹੋਣ ਵਾਸਤੇ ਗੁਰੂ ਦਾ ਆਸਰਾ ਲੈ ਰਹੇ। ਘਰੋਂ ਤੇ ਬੰਦਾ ਗੁਰਦੁਆਰੇ ਆਉਂਦਾ, ਜੇ ਗੁਰੂ ਦੀ ਸੁਣੀ ਨੀ ਨਾ ਕੋਈ ਗੁਰਦੁਆਰੇ, ਸਮਝੋ ਨਹੀਂ ਗਿਆ, ਭਾਵੇਂ ਬਹਿ ਗਿਆ, ਜੇ ਗੁਰੂ ਦੀ ਸੁਣੀ ਨਹੀਂ ਕੋਈ, ਤੁਸੀਂ ਇਹ ਆਮ ਦੀ ਗੱਲ ਹੈ, ਰਿਸ਼ਤੇਦਾਰੀ ਚ ਲਾ ਕੇ ਵੇਖ ਲਓ, ਤੁਹਾਡੇ ਘਰੇ ਕੋਈ ਆਪਣੇ ਘਰੇ ਕੋਈ ਰਿਸ਼ਤੇਦਾਰ ਆਇਆ ਹੋਵੇ, ਆਪਾਂ ਗੱਲ ਹੀ ਨਾ ਕਰੀਏ ਉਹਦੇ ਨਾਲ, ਜਾਂ ਆਪਾਂ ਗਏ ਹੋਈਏ 200 ਕਿਲੋਮੀਟਰ ਤੁਸੀਂ ਗਏ ਹੋ ਰਿਸ਼ਤੇਦਾਰੀ ਦੇ ਵਿੱਚ, ਉੱਥੇ ਜਾ ਕੇ ਉਹਨਾਂ ਨਾਲ ਗੱਲ ਹੀ ਕੋਈ ਨਾ ਕਰੋ, ਉਹਨਾਂ ਵੱਲ ਘਰ ਵਾਲਿਆਂ ਵੱਲ ਧਿਆਨ ਹੀ ਦਿਓ, ਉਹਨਾਂ ਦੀ ਕੋਠੀ ਦੀਆਂ ਲਾਈਟਾਂ, ਉਹਨਾਂ ਦੇ ਪੱਖੇ, ਸਾਰਾ ਕੁਝ ਵੇਖ ਕੇ ਤੇ ਮੋੜ ਆਓ, ਨਿਭ ਜੂ ਰਿਸ਼ਤੇਦਾਰੀ, ਹੋ ਜੂ ਜੀ, ਚੱਲ ਜੂ, ਇਹ ਤਾਂ ਨਹੀਂ ਚੱਲਦੀ ਜੀ। ਤੇ ਗੁਰੂ ਘਰ ਤਾਂ ਚੱਲ ਹੀ ਜਾਂਦੀ ਹੈ ਨਾ, ਉੱਥੇ ਪਟਾਕੇ ਚਲਾ ਕੇ, ਦੀਵੇ ਲਾ ਕੇ, ਸਾਰਾ ਕੁਝ ਕਰਕੇ ਬੰਦਾ ਮੁੜ ਆਇਆ ਤੇ ਜਿਹਨੂੰ ਮਿਲਣ ਗਿਆ, 35 ਤੇ 35 ਵਿਹਲੇ ਰਹਿ ਗਏ, ਸਾਡੇ ਕੋਲ ਵੀ ਆਊਗਾ ਲੱਗਦਾ, ਫਿਰ ਸਾਡਾ ਦੀਵਾ ਵੀ ਆਪਣੇ ਅੰਦਰ ਜਗਾਊਗਾ, ਆਪਣੇ ਜਗਾਈ ਜਾਂਦਾ ਬਾਹਰ, ਸਾਡੇ ਆਪਾਂ ਆਪਣੇ ਜਗਾ ਕੇ ਚੱਲ ਗਏ, ਆ ਨਹੀਂ ਜਗਾਇਆ। ਦੀਵਾ ਮੇਰਾ ਏਕ ਨਾਮ, ਆ ਨਾਮ ਰੂਪੀ ਦੀਵਾ ਜਗਾਏ ਨੀ ਬੰਦੇ ਨੇ, ਜਿੰਨੇ ਆਏ ਹਨੇਰੇ ਹੀ ਹਨੇਰੇ ਚਲ ਗਏ ਬਾਹਰ, ਇੱਥੇ ਜਿੱਥੇ ਪਹਿਲਾਂ ਚਾਨਣ ਸੀ ਉੱਥੇ ਚਾਨਣ ਕਰਕੇ ਆਪ ਹਨੇਰਾ ਹੀ ਲੈ ਕੇ ਚਲ ਗਏ। ਗੁਰਸਾਖੀ ਕਾ ਉਜਿਆਰਾ, ਚਾਨਣ ਗੁਰੂ ਦੀ ਸਿੱਖਿਆ ਦਾ ਚਾਨਣ ਰੂਪੀ ਦੀਵਾ ਨੀ ਜਗਾਇਆ ਬੰਦੇ ਨੇ ਜੀਵਨ ਦੇ ਵਿੱਚ, ਤੇ ਉਹਨਾਂ ਚਿਰ ਗੱਲ ਨਹੀਂ ਬਣਨੀ ਜਿੰਨਾ ਚਿਰ ਆ ਜੀਵਨ ਨਾ ਜਗਿਆ। ਹੁਣ ਥੋੜਾ ਜਿਹਾ ਆਪਾਂ ਇਤਿਹਾਸ ਤੇ ਵਿਚਾਰ ਕਰਨੀ ਹੈ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੂੰ ਜਦੋਂ ਸ਼ਹੀਦ ਕੀਤਾ ਗਿਆ ਉਦੋਂ ਕੋਈ ਸਰਕਾਰੀ ਜਗ੍ਹਾ ਨਹੀਂ ਵਰਤੀ ਗਈ, ਬੜੇ ਧਿਆਨ ਨਾਲ ਸਮਝੋ, ਕਿਉਂਕਿ ਕਥਾ ਦਾ ਵਿਚਾਰ ਮਤਲਬ ਹੁੰਦਾ ਸ਼ਬਦ ਲੈ ਕੇ ਕਿ ਕੁਝ ਕੁ ਨੁਕਤੇ ਜਿਹੜੇ ਨੇ ਉਹ ਵਿਚਾਰ ਨੇ, ਵਿਚਾਰਨ ਦਾ ਮਤਲਬ ਹੁੰਦਾ ਵਿਚਾਰ ਕਰਨੀ, ਜ਼ਰੂਰੀ ਨਹੀਂ ਹੁੰਦਾ ਕਿ ਹਰੇਕ ਨੁਕਤਾ ਸਹੀ ਹੋਵੇ, ਵਿਚਾਰ ਹੁੰਦੀ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਸ਼ਹੀਦ ਜਿੱਥੇ ਸ਼ਹੀਦ ਕੀਤਾ ਗਿਆ ਉਹ ਵੀ ਜਗ੍ਹਾ ਸਰਕਾਰੀ ਨਹੀਂ ਸੀ, ਉਹ ਵੀ ਹਵੇਲੀ ਸੀ। ਏਡਾ ਵੱਡਾ ਕੰਮ ਹੋਇਆ ਹੋਵੇ ਤੇ ਇੱਕ ਵੀ ਸਰਕਾਰੀ ਸਾਧਨ ਨਾ ਵਰਤਿਆ ਹੋਵੇ, ਤੂੰ ਸਮਝ ਲੈਣਾ ਚਾਹੀਦਾ ਕੋਈ ਨਾ ਕੋਈ ਚਲਾਕੀ ਸੀ, ਜਾਂ ਕਿ ਵਰਗੇ ਬੰਦੇ ਜਿਹੜੇ ਸੀ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਨੂੰ ਗਿਆਨ ਨਹੀਂ ਸੀ, ਪਤਾ ਨਹੀਂ ਸੀ, ਜਿਵੇਂ ਆਮ ਲੋਕ ਚਲਾਉਂਦੇ ਸੀ ਨਾ, ਅੱਜ ਵੇਖੋ ਬਹੁਤਾ ਨਾ ਆਮ ਲੋਕ ਹੀ ਚਲਾਉਂਦੇ ਨੇ, ਤੁਸੀਂ ਸਰਪੰਚ ਤੋਂ ਲੈ ਕੇ ਉਤਲੇ ਅਹੁਦੇ ਤੱਕ ਪਹੁੰਚ ਜਾਓ, ਮੇਨ ਬੰਦੇ ਨੂੰ ਕੁਝ ਨਹੀਂ ਪਤਾ ਕੀ ਹੋ ਰਿਹਾ, ਮੁੱਖ ਮੰਤਰੀ ਦਾ PA ਕਰਦਾ ਜੋਰ ਕਰਦਾ, ਉਹਨੂੰ ਪਤਾ ਸਾਰਾ, ਲੀਡਰਾਂ ਦੇ PA ਕਰਦੇ, ਉਹਨਾਂ ਨੂੰ ਆਪ ਕੁਝ ਨਹੀਂ ਪਤਾ, ਆਪ ਉਹਨਾਂ ਨੂੰ ਕੁਝ ਨਹੀਂ ਆਉਂਦਾ, ਉਹ ਜੋ ਮਰਜ਼ੀ ਕਰੀ ਜਾਣ, ਬਿਆਨ ਉਹਨਾਂ ਵੱਲੋਂ ਹੀ ਛਾਪਿਆ ਜਾਣਾ, ਜੋ ਲਿਖ ਕੇ ਦੇ ਦੇਗਾ ਨਾ ਉਹ ਬਿਆਨ ਉਸ ਮੁੱਖ ਮੰਤਰੀ ਵੱਲੋਂ ਹੀ ਹੋਣਾ, ਭਾਵੇਂ PA ਲਿਖ ਕੇ ਦੇ ਦੇ। ਇਹੋ ਗੱਲ ਹੋ ਰਹੀ ਹੈ, ਜੋ ਅੱਜ ਲੋਕੀ ਬੋਲੀ ਜਾਂਦੇ ਨੇ ਲੋਕੀ ਇਹੋ ਸਮਝਦੇ ਨੇ ਕਿ ਬਾਣੀ ਦਾ ਗੁਰੂ ਦੀ ਗੱਲ ਹੀ ਹੈ, ਪਰ ਉਹ ਅਸਲ ਦੇ ਵਿੱਚ ਗਲਤ ਰਿਹਾ। ਮੈਂ ਬੇਨਤੀ ਕਰ ਰਿਹਾ, ਕੋਈ ਵੀ ਜਗ੍ਹਾ ਕੋਈ ਵੀ ਇਹੋ ਜਿਹਾ ਨਹੀਂ ਵਰਤਿਆ ਗਿਆ ਜਿਹੜਾ ਸਰਕਾਰੀ ਹੋਵੇ। ਉਸ ਤੋਂ ਬਾਅਦ ਸਤਿਗੁਰੂ ਨੂੰ ਸ਼ਹੀਦ ਕੀਤਾ ਗਿਆ, ਫਿਰ ਗੁਰਤਾ ਗੱਦੀ ਦੀ ਰਸਮ ਜਿਹੜੀ ਹੈ ਨਾ, ਜਿਹੜੀ ਜ਼ਿੰਮੇਵਾਰੀ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੇ ਆਈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਲੰਬਾ ਸਮਾਂ ਕੌਮ ਨੂੰ ਅਗਵਾਈ ਦਿੱਤੀ, ਸੁਚੇਤ ਕੀਤਾ, ਸੁਚੱਜੇ ਢੰਗ ਦੇ ਨਾਲ ਜ਼ਿੰਦਗੀ ਜਿਉਣ ਦਾ ਤਰੀਕਾ ਦੱਸਿਆ। ਸਮਾਂ ਲੰਘਦਾ ਗਿਆ, ਇੱਕ ਦਿਨ ਸਮਾਂ ਉਹ ਆਇਆ ਜਿੱਦਣ ਜਹਾਂਗੀਰ ਆਇਆ, ਜਿੱਦਣ ਜਹਾਂਗੀਰ ਇਤਿਹਾਸ ਤੁਹਾਨੂੰ ਸਾਰਾ ਪਤਾ, ਜਿਸ ਦਿਨ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਤੁਰਿਆ ਫਿਰਦਾ, ਪਤਾ ਦਾ ਇਤਿਹਾਸ ਸਾਰੀ ਸੰਗਤ ਨੂੰ ਕਿ ਬਰਾਬਰ ਬਰਾਬਰ ਤੰਬੂ ਲੱਗੇ, ਜਿਵੇਂ ਅੱਜ ਦੋ ਕੋਠੀਆਂ ਬਰਾਬਰ ਨਹੀਂ ਹੁੰਦੀਆਂ, ਬਰਾਬਰ ਤੰਬੂ ਲੱਗੇ ਨੇ, ਇੱਕ ਜਹਾਂਗੀਰ ਦਾ ਤੰਬੂ, ਇੱਕ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਤੰਬੂ ਹੈ। ਕਾਰਨ ਕੀ ਬਣਿਆ, ਪਿਤਾ ਨੂੰ ਸ਼ਹੀਦ ਕੀਤਾ ਹੋਵੇ ਤੇ ਜਿਹਦਾ ਹੁਕਮ ਹੋਇਆ ਹੋਵੇ ਉਹ ਨਾਲ ਤੁਰਿਆ ਫਿਰਦਾ ਜਹਾਂਗੀਰ, ਜਿਹਦੇ ਬਾਪ ਨੂੰ ਸ਼ਹੀਦ ਕੀਤਾ ਗੁਰੂ ਹਰਗੋਬਿੰਦ ਸਾਹਿਬ ਨਾਲ ਤੁਰੇ ਫਿਰਦੇ। ਹੁਣ ਦੂਸਰਾ ਪੱਖ, ਇਹ ਸਾਰਾ ਕੁਝ ਹੋਣ ਤੋਂ ਬਾਵਜੂਦ 2200 ਘੋੜ ਸਵਾਰ ਇਤਿਹਾਸ ਲਿਖਦਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ 2200 ਗੁਰੂ ਅਰਜਨ ਸਾਹਿਬ ਦੇ ਸਮੇਂ ਵੀ ਹੈਗੇ ਸਨ 2200 ਇਹਨੂੰ ਤੱਕ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਵੀ ਸਤਰ ਜੀ ਭਾਈ ਗੁਰਦਾਸ ਜੀ ਵੀ ਲਿਖਿਆ ਆਸ਼ਾਦ ਕਿਤਾਬ ਕਸ਼ ਆਸ਼ਾ ਡੰਡਾ ਜੋ ਵੀ ਉਸ ਸਮੇਂ ਦੇ ਸਾਧੂ ਸਨ ਹੁਣ 2200 ਘੋੜ ਸਵਾਰ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਹੁਣ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਫਿਰ ਵੀ ਗਵਾਲੀਅਰ ਦੇ ਕਿਲੇ ਦੇ ਵਿੱਚ ਬੰਦੀ ਬਣਾਇਆ ਗਿਆ ਕੈਦ ਰੱਖਿਆ ਗਿਆ ਕਾਰਨ ਕੀ ਸੀ ਕਿਹੜੀ ਗੱਲੋਂ ਰੱਖਿਆ ਗਿਆ ਸੀ ਸਵਾਲ ਇਹ ਤੁਸੀਂ ਸੋਚਿਓ ਵਿਚਾਰਿਓ ਸਮਝਿਓ ਕਿਹੜੀ ਗੱਲੋਂ ਗੁਰੂ ਸਾਹਿਬ ਜੀ ਨੂੰ ਉੱਥੇ ਬੰਦੀ ਬਣਾਇਆ ਗਿਆ ਜੀ ਕਿਲੇ ਦੇ ਵਿੱਚ ਕੀ ਕਾਰਨ ਸੀ ਪਹਿਲਾ ਸਵਾਲ ਕੀ ਕਾਰਨ ਸੀ ਕਿਉਂ ਬਣਾਇਆ ਗਿਆ ਕਿਹਦੇ ਕਹਿਣ ਤੇ ਬਣਾਇਆ ਗਿਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਿਹਨੇ ਛਡਵਾਇਆ ਉੱਥੋਂ ਕਿਸ ਬੰਦੇ ਨੇ ਛਡਵਾਇਆ ਉੱਥੋਂ ਕਿਲੇ ਦੇ ਵਿੱਚੋਂ ਦੂਜਾ ਸਵਾਲ ਕਿਸ ਬੰਦੇ ਨੇ ਛਡਵਾਇਆ ਜੇ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਕੈਦ ਸਨ ਇੱਕ ਮੁਜਰਮ ਦੀ ਤਰ੍ਹਾਂ ਜਿਹੜਾ ਆਪ ਮੁਜਰਮ ਦੀ ਤਰ੍ਹਾਂ ਕੈਦ ਹੈ ਉਹ 52 ਬੰਦੇ ਕਿਵੇਂ ਨਾਲ ਛਡਾ ਕੇ ਲਿਆਉ ਇਹ ਸਵਾਲ ਹੈ ਇੱਕ ਵਿਚਾਰ ਹੈ ਨੁਕਤਾ ਹੈ ਵਿਚਾਰ ਸਮਝਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਉੱਥੇ ਕੈਦ ਰੱਖਿਆ ਗਿਆ ਬੰਦੀ ਉੱਥੇ ਸਤਸੰਗ ਹੋ ਰਿਹਾ ਇਤਿਹਾਸ ਦੱਸ ਰਿਹਾ ਹਰੀਦਾਸ ਜਿਹੜਾ ਰਾਜਾ ਜਿਹੜਾ ਉਹ ਗੁਰੂ ਸਾਹਿਬ ਜੀ ਦਾ ਬੜਾ ਵੱਡਾ ਸ਼ਰਧਾਲੂ ਬਣਿਆ ਗੁਰੂ ਸਾਹਿਬ ਉਹਦੇ ਘਰੇ ਗਏ ਨੇ ਰਿਹਾਈ ਹੋਣ ਤੋਂ ਬਾਅਦ ਵੀ ਉਹਦੇ ਘਰੇ ਰਹੇ ਇਹ ਸਾਰਾ ਕੁਝ ਜੇਲ੍ਹ ਦੇ ਵਿੱਚ ਸਤਸੰਗ ਹੋ ਰਿਹਾ ਕਿਵੇਂ ਹੋ ਸਕਦਾ ਜੀ ਜਿਹੜੀ ਜੋ ਮੇਰੀ ਵਿਚਾਰ ਹੈ ਜਿਹੜੀ ਉਹ ਵਿਚਾਰ ਇਹ ਹੈ ਕਿ ਜਹਾਂਗੀਰ ਤੇ ਬੜਾ ਵੱਡਾ ਪ੍ਰੈਸ਼ਰ ਸੀ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕਰਨ ਲੱਗਿਆ ਵੀ ਉਸ ਬੰਦੇ ਨੂੰ ਬਹੁਤਾ ਨਹੀਂ ਸੀ ਪਤਾ ਸ਼ੇਖ ਸ਼ਾਹ ਸਰਹੰਦੀ ਸ਼ੇਖ ਸ਼ਾਹ ਬੁਖਾਰੀ ਇਹ ਥੋੜੇ ਬਾਰੇ 5-7 ਲੋਕ ਸਨ ਮੁਖੀ ਸਨ ਜਿਹੜੇ ਇਹ ਬੜੇ ਲੱਗਦੇ ਸਨ ਗੁਰੂ ਘਰ ਦੇ ਉੱਤੇ ਸੱਚ ਇਹਨਾਂ ਨੂੰ ਪਸੰਦ ਨਹੀਂ ਸੀ ਸੱਚ ਦੀ ਵਿਚਾਰ ਦੇ ਨਾਲ ਇਹ ਬੈਠਣਾ ਨਹੀਂ ਸੀ ਚਾਹੁੰਦੇ ਇਸ ਕਰਕੇ ਜਹਾਂਗੀਰ ਤੇ ਬੜਾ ਵੱਡਾ ਪ੍ਰੈਸ਼ਰ ਸੀ ਜਿਵੇਂ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਹੈ ਇਸੇ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਕੈਦ ਕਰਕੇ ਸ਼ਹੀਦ ਕਰੋ ਪਰ ਜਹਾਂਗੀਰ ਨੂੰ ਸਮਝ ਆ ਗਈ ਇਸ ਟਾਈਮ ਕਿਉਂਕਿ ਇਕੱਠਾ ਰਿਹਾ ਤੰਬੂ ਇਕੱਠੇ ਬਰਾਬਰ ਲੱਗੇ ਨੇ ਜਹਾਂਗੀਰ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਰਿਹਾ ਉਸ ਬੰਦੇ ਨੂੰ ਸਮਝ ਆ ਗਈ ਸੀ ਕਿ ਨਹੀਂ ਧੱਕਾ ਹੋ ਰਿਹਾ ਉਸ ਬੰਦੇ ਨੇ ਆਪਣਾ ਦਿਮਾਗ ਵਰਤ ਕੇ ਆਖਿਆ ਕਿ ਗੁਰੂ ਸਾਹਿਬ ਜੀ ਕੁਝ ਸਮੇਂ ਵਾਸਤੇ ਤੁਸੀਂ ਸ਼ਾਂਤ ਹੋ ਕੇ ਇੱਥੇ ਆਣ ਕੇ ਬੈਠ ਜਾਓ ਕਿਲੇ ਦੇ ਵਿੱਚ ਕੁਝ ਸਮੇਂ ਵਾਸਤੇ ਕਿਉਂਕਿ ਪ੍ਰੈਸ਼ਰ ਬਹੁਤ ਜ਼ਿਆਦਾ ਧੱਕਾ ਬਹੁਤ ਹੋ ਰਿਹਾ ਬੜੇ ਲੋਕ ਕਹਿ ਰਹੇ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਛੇਤੀ ਤੋਂ ਛੇਤੀ ਕੈਦ ਕਰੋ ਤੇ ਸ਼ਹੀਦ ਕਰੋ ਜਿਵੇਂ ਗੁਰੂ ਅਰਜਨ ਸਾਹਿਬ ਦੇ ਟਾਈਮ ਚ ਹੋਇਆ ਬਹੁਤ ਜ਼ਿਆਦਾ ਜ਼ੁਲਮ ਹੋ ਰਿਹਾ ਜੀ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਜੇ ਤੁਸੀਂ ਜੇ ਮੇਰੀ ਗੱਲ ਮੰਨੋ ਤੇ ਕੁਝ ਸਮੇਂ ਵਾਸਤੇ ਕਿਉਂਕਿ ਬੰਦੇ ਠੰਡੇ ਹੋ ਜਾਣਗੇ ਚੁੱਪ ਕਰ ਜਾਣਗੇ ਤੁਸੀਂ ਇਸ ਗਵਾਲੀਅਰ ਦੇ ਕਿਲੇ ਵਿੱਚ ਕੁਝ ਸਮਾਂ ਰੁਕੋ ਆਣ ਕੇ ਤੁਹਾਨੂੰ ਪਤਾ ਗੁਰੂ ਦੀਆਂ ਸਾਖੀਆਂ ਤੇ ਭੱਟ ਰਹੀਆਂ ਇਹਨਾਂ ਦੇ ਵਿੱਚ ਜ਼ਿਕਰ ਮਿਲਦਾ ਕਿ ਉੱਥੇ ਸਤਸੰਗ ਹੁੰਦੀ ਰਹੀ ਬਾਬਾ ਬੁੱਢਾ ਜੀ ਵਰਗੇ ਬਕਾਇਦਾ ਚੱਲਦੇ ਰਹੇ ਉੱਥੇ ਕਾਰਨ ਜੀ ਕਿਵੇਂ ਜਾ ਸਕਦਾ ਇੱਕ ਬੰਦਾ ਕੁਝ ਸਮੇਂ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਲੇ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਗੁਰੂ ਸਾਹਿਬ ਨੂੰ ਸਮਾਂ ਥੋੜਾ ਜਿਹਾ ਮਾਹੌਲ ਸਹੀ ਹੋਇਆ ਫਿਰ ਗੁਰੂ ਸਾਹਿਬ ਜੀ ਹਰਦਾਸ ਜਿਹੜਾ ਹਰੀਦਾਸ ਜਿਹੜਾ ਜੇਲਰ ਸੀ ਨਾ ਜਿਹੜਾ ਰਿਹਾ ਉੱਥੋਂ ਛੁੱਟ ਕੇ ਉੱਥੋਂ ਬਾਹਰ ਜਦੋਂ ਗਏ ਨੇ ਉਹਦੇ ਘਰੇ ਗਏ ਨੇ ਉੱਥੇ ਰਹੇ ਨੇ ਕਾਫੀ ਸਮਾਂ ਤੇ ਫਰਵਰੀ ਦੇ ਵਿੱਚ ਪਹੁੰਚੇ ਨੇ ਦਰਬਾਰ ਸਾਹਿਬ ਤੇ ਜਦੋਂ ਫਰਵਰੀ ਦੇ ਵਿੱਚ ਪਹੁੰਚੇ ਨੇ ਉਦੋਂ ਦੀਵਾਲੀ ਨਹੀਂ ਸੀ ਯਾਦ ਰੱਖਿਓ ਤੁਸੀਂ ਮਨਾਓ ਜੋ ਮਰਜ਼ੀ ਕਰੀ ਜਾਓ ਮਸਲਾ ਨਹੀਂ ਹੋ ਪਰ ਜੋ ਸੱਚਾਈ ਹੈ ਮੈਂ ਗੱਲ ਮੂਹ ਕਰ ਰਿਹਾ ਤੁਸੀਂ ਕੀ ਕਰਨਾ ਸਿੱਖਾਂ ਨੇ ਕੀ ਕਰਨਾ ਸੰਗਤ ਨੇ ਕੀ ਕਰਨਾ ਇਹ ਜਾਣਨ ਪਰ ਜਿਹੜੀ ਸੱਚਾਈ ਹੈ ਕਿ ਉਦਣ ਦੀਵਾਲੀ ਨਹੀਂ ਸੀ ਜਿੱਦਣ ਗੁਰੂ ਹਰਗੋਬਿੰਦ ਸਾਹਿਬ ਜੀ ਉੱਥੇ ਦਰਬਾਰ ਸਾਹਿਬ ਪਹੁੰਚੇ ਨੇ ਉਦੋਂ ਦੀਵਾਲੀ ਨਹੀਂ ਸੀ ਇਹ ਸਾਰਾ ਕੁਝ ਇਸ ਤਰ੍ਹਾਂ ਹੋਇਆ ਲੱਗਦਾ ਮੈਨੂੰ ਤੇ ਸਿੱਖਾਂ ਨੇ ਕੀ ਬਣਾਇਆ ਦੇਖੋ ਦੂਜਾ ਪੱਖ ਬੰਦੀ ਛੋੜ ਦੇਸ਼ ਹੁਣ 52 ਰਾਜੇ ਰਿਹਾ ਕੀਤੇ 52 ਰਾਜੇ ਗੁਰੂ ਸਾਹਿਬ ਨੇ ਕਿਵੇਂ ਰਿਹਾ ਕੀਤੇ ਜੀ ਜੇ ਗੁਰੂ ਸਾਹਿਬ ਤੇ ਆਪ ਕੈਦ ਸੀ ਉਹ ਗੁਰੂ ਸਾਹਿਬ ਜੀ ਦਾ ਪ੍ਰਚਾਰ ਆਪਣਾ ਰੋਕਣਾ ਚਾਹੁੰਦੇ ਸੀ ਨਾਲ 52 ਰਾਜੇ ਵੀ ਛੱਡ ਦਿੱਤੇ 52 ਕੈਦੀ ਹੋਣ ਤੇ ਉਹਨਾਂ ਨੂੰ ਇਵੇਂ ਛੱਡ ਦਿੱਤਾ ਗਿਆ ਇਹ ਸੋਚਣ ਵਾਲੀਆਂ ਗੱਲਾਂ ਨੇ ਸਮਝਣ ਵਾਲੀਆਂ ਗੱਲਾਂ ਨੇ ਦੂਜਾ ਪੱਖ ਇਹਨਾਂ 52 ਰਾਜਿਆਂ ਦੇ ਪੁੱਤ ਪੋਤਰੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੰਗਾਂ ਕਰਦੇ ਰਹੇ ਇੱਕ ਦਿਨ ਵੀ ਗੁਰੂ ਸਾਹਿਬ ਨੂੰ ਬੈਠਣ ਦਿੱਤਾ ਇਹਨਾਂ ਬੰਦਿਆਂ ਨੇ ਜਿਹੜੇ 52 ਰਾਜੇ ਸੀ ਇਹਨਾਂ ਦੇ ਆਉਣ ਵਾਲੇ ਬੱਚਿਆਂ ਨੇ ਇੱਕ ਦਿਨ ਗੁਰੂ ਸਾਹਿਬ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸਾਹ ਨਹੀਂ ਲੈਣ ਦਿੱਤਾ ਇਹਨਾਂ ਨੇ ਕਦੀ ਕਿਤੇ ਘੇਰਾ ਕਦੀ ਕਿਤੇ ਘੇਰਾ ਦੂਸਰਾ ਪੱਖ ਕੀ ਸਿੱਖਾਂ ਨੇ ਗੁਰੂ ਨਾਨਕ ਪਾਤਸ਼ਾਹ ਜੀ ਦੀ ਦੀਵਾਲੀ ਮਨਾਈ ਜਦੋਂ ਬਾਬਰ ਦੀ ਜੇਲ੍ਹ ਚੋਂ ਰਿਹਾ ਹੋ ਗਿਆ सवाल है, नोट करो कि गुरु तेग बहादुर साहब महाराज जी दो बारी लिया हुए, दो बारी, एक पहली गिरफ्तारी जी आगरे दे विच, उथों गिरफ्तार किया 1665 दे विच, दिल्ली लिया गया, दो महीने ढाई महीने तकरीबन रखा गया, ढाई महीने गुरु साहब नूं कैद रखा गया, सवाल जवाब हुए, विचार होईआं, ते इत्थे इन्हां दे विच पई राणी पुष्पा राम सिंह, इह राजा जय सिंह की पत्नी सी, राजा जय सिंह जिहदा बंगला साहब गुरद्वारा ना बंगला राजा जय सिंह, उहदी पत्नी राणी पुष्पा, इन्हां दा चंगा सत्कार सी गुरु घर दे नाल। ਭਾਈ ਕਲਿਆਣਾ ਦਿੱਲੀ ਦੇ ਵਿੱਚ ਜਿਹੜੀ ਇੱਕ ਧਰਮ ਸਾਹਿਬ ਜਿੱਥੇ ਗੁਰਬਾਣੀ ਦੀ ਗੱਲ ਹੁੰਦੀ ਸੀ, ਗੁਰਬਾਣੀ ਦਾ ਇਹ ਪਰਿਵਾਰ ਉੱਥੇ ਜਾਣ ਵਾਲਾ ਸੀ। ਇਹਨਾਂ ਨੇ ਔਰੰਗਜ਼ੇਬ ਦੇ ਨਾਲ ਗੱਲ ਕਰਕੇ ਜਦੋਂ ਦਲੀਲਾਂ ਦੇ ਨਾਲ ਗੱਲ ਹੋਈ, ਔਰੰਗਜ਼ੇਬ ਨੂੰ ਗੁਰੂ ਸਾਹਿਬ ਜੀ ਨੂੰ ਰਿਹਾ ਕਰਨਾ ਪਿਆ। 1665 ਪਹਿਲੀ ਗ੍ਰਿਫਤਾਰੀ, 1665 ਦੋ ਢਾਈ ਮਹੀਨੇ ਗੁਰੂ ਸਾਹਿਬ ਕੈਦ ਵਿੱਚ ਰਹੇ ਦਿੱਲੀ, ਸਿੱਖਾਂ ਨੇ ਦੀਵਾਲੀ ਮਨਾਈ ਨੇ ਜਦੋਂ ਸੁੱਟ ਗਿਆ ਹੈ। ਵਿਤਕਰਾ ਕਿਉਂ, ਗੁਰੂਆਂ ਦੇ ਨਾਲ ਵਿਤਕਰਾ ਕਿਉਂ, ਦੱਸੋ ਇਹ ਸਵਾਲ ਹੈ ਮੇਰੇ। ਸਿੱਖ ਗੁਰੂਆਂ ਦੇ ਨਾਲ ਵਿਤਕਰਾ ਕਿਉਂ ਕਰਦੇ ਨੇ? ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਬੰਦੀ ਛੋੜ ਦਿਵਸ ਮਨਾਉਣ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾਉਣ ਹੀ ਨਾ, ਕਿਉਂ ਕਰਦੇ ਸਿੱਖ ਵਿਤਕਰਾ ਗੁਰੂ ਸਾਹਿਬ ਦੇ? ਦੂਜੀ ਗ੍ਰਿਫਤਾਰੀ 1670 ਦੇ ਵਿੱਚ ਸੈਦ ਖਾਨ ਬੰਦੇ ਨੇ ਵਿੱਚ ਪੈ ਕੇ ਡੇਢ ਮਹੀਨੇ ਦੇ ਲਾਗੇ ਸਾਡੇ ਗੁਰੂ ਸਾਹਿਬ ਫਿਰ ਕੈਦ ਵਿੱਚ ਰਹੇ। ਗੁਰੂ ਤੇਗ ਬਹਾਦਰ ਸਾਹਿਬ ਜੀ ਕਾਲਗੀ ਜੀ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਸਨ, ਸੱਚ ਦੀ ਗੱਲ ਦੱਸਦੇ ਸਨ, ਆਪਣੇ ਯੁੱਧ ਦੇ ਨਾਲ ਰਹਿੰਦੇ ਸਨ ਕਿ ਸਾਡੇ ਹੱਕ ਅਸੀਂ ਬੋਲਾਂਗੇ, ਤੇ ਅੱਜ ਲੋਕ ਬੰਦਾ ਬੋਲਣ ਤੋਂ ਵੀ ਰੋਕ ਲਾਈ ਕਿ ਤੁਸੀਂ ਬੋਲ ਨਹੀਂ ਸਕਦੇ, ਗੁਰੂ ਸਾਹਿਬ ਜੀ ਦੀ ਅਸੀਂ ਗੱਲ ਕਰਾਂਗੇ ਸੱਚ ਦੀ, ਤੇ ਸਾਡੇ ਲੋਕਾਂ ਨੇ ਗੁਰੂ ਸਾਹਿਬ ਜੀ ਨੂੰ ਭੋਰੇ ਜੀ ਬਾਹਰ ਛੱਡਿਆ, ਗੁਰੂ ਸਾਹਿਬ ਤਾਂ ਵੀ ਕਰਦੇ ਰਹੇ ਬਹਿ ਕੇ। ਜੇ ਅੱਜ ਗੁਰੂ ਤੇਗ ਬਹਾਦਰ ਸਾਹਿਬ ਅੱਗੇ ਕਿਹੜਾ ਬਣੂਗਾ ਜੀ? ਆਪਾਂ ਬਣ ਸਕਦੇ ਇੱਕ ਥਾਂ ਤੇ ਬਹਿ ਕੇ ਤਪ ਕਰੀ ਜਾਈਏ? ਅੱਜ ਇਸ ਕੰਟਰੀ ਵਿੱਚ ਬਹਿ ਕੇ ਆਪਾਂ 10 ਦਿਨ ਤੁਸੀਂ ਬਹਿ ਕੇ ਵੇਖ ਲਓ ਲਗਾਤਾਰ ਇੱਕ ਥਾਂ ਤੇ, ਚੱਲੂ ਘਰ ਜੀ, ਸਮਾਜ ਚੱਲਜੂ, ਇਹ ਤਾਂ ਜੋੜ ਦਿੱਤਾ। 1670 ਵਿੱਚ ਦੂਜੀ ਗ੍ਰਿਫਤਾਰੀ ਗੁਰੂ ਸਾਹਿਬ ਜੀ ਦੀ ਹੋਈ, ਸਿੱਖਾਂ ਨੇ ਦੀਵਾਲੀ ਫਿਰ ਵੀ ਨਹੀਂ ਮਨਾਈ, ਇੰਨੇ ਬੇਈਮਾਨ ਸਿੱਖ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੰਦੀ ਛੋੜ ਦੀ ਉਸੇ ਨੂੰ ਯਾਦ ਹੈ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹਨਾਂ ਨੂੰ ਯਾਦ ਨਹੀਂ ਹੈ, ਗੁਰੂ ਨਾਨਕ ਸਾਹਿਬ ਜੀ ਬਾਬਰ ਦੀ ਜੇਲ੍ਹ ਦੇ ਵਿੱਚੋਂ ਆਏ, ਉਹ ਇਹਨਾਂ ਨੂੰ ਯਾਦ ਨਹੀਂ। ਸਿੱਖੋ ਦੱਸੋ ਕੀ ਵਿਚਾਰ, ਇੱਥੇ ਕੀ ਕਰਨਾ ਦੱਸੋ? ਜਿੱਦਣ ਇਹ ਸਵਾਲ ਕੋਈ ਹੋਰ ਕਰੇਗਾ ਫਿਰ ਆਪਾਂ ਨੂੰ ਜਵਾਬ ਨਹੀਂ ਆਉਣੇ ਇਹਨਾਂ ਦੇ। ਦੂਜੀ ਗੱਲ, ਸਿੱਖ ਗੁਰੂ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਡੇਟ ਤੇ ਪਹੁੰਚੇ ਨਹੀਂ ਸੀ, ਫਰਵਰੀ ਵਿੱਚ ਪਹੁੰਚੇ ਸਨ। ਇੱਕ ਪੱਖ ਹੋਰ ਹੈ ਜੀ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦੀਵਿਆਂ ਦੇ ਨਾਲ ਕੀ ਸੰਬੰਧ ਹੈ? ਜੇ ਕਿਸੇ ਨੂੰ ਪਤਾ ਹੋਵੇ ਦੀਵਿਆਂ ਦੇ ਨਾਲ ਕੀ ਸੰਬੰਧ ਹੈ ਜੀ? ਹਾਂ, ਆਹ ਜਿਹੜਾ ਦੀਵਾ ਇਹਦੇ ਨਾਲ ਸੰਬੰਧ ਹੋ ਸਕਦਾ ਹੈ ਨਾ ਜੀ, ਉਹਨਾਂ ਦੀਵਿਆਂ ਦੇ ਕੀ ਨਾਲ ਕੀ ਸੰਬੰਧ ਹੈ ਨਾ? ਦੇਖੋ ਇੱਧਰ ਵੀ ਹੋਊਗਾ ਕਿਉਂਕਿ ਮੈਨੂੰ ਇੱਧਰ ਦੇ ਬਹੁਤਾ ਨਹੀਂ ਪਤਾ। ਪੰਜਾਬ ਦੇ ਵਿੱਚ ਨਾ ਦੀਵਾਲੀ ਵਾਲੇ ਦਿਨ ਬੰਦੀ ਛੋੜ ਦਿਵਸ ਕਹਿ ਕੇ ਜਿਹੜੇ ਮਨਾਉਂਦੇ ਨੇ, ਸ਼ਮਸ਼ਾਨ ਘਾਟ ਵਿੱਚ ਜਾ ਕੇ ਉੱਥੇ ਦੀਵੇ ਜਗਾ ਕੇ ਆਉਂਦੇ ਨੇ। ਗੁਰੂ ਹਰਗੋਬਿੰਦ ਸਾਹਿਬ ਦਾ ਸ਼ਮਸ਼ਾਨ ਘਾਟ ਦਾ ਕੀ ਮਤਲਬ ਦੱਸੋ? ਦੀਵਾ ਜਗਾਇਆ ਉੱਥੇ, ਬੰਦੀ ਛੋੜ ਚਲੋ ਠੀਕ ਆ, ਦੀਵੇ ਦਾ ਕੀ ਮਤਲਬ, ਸ਼ਮਸ਼ਾਨ ਘਾਟ ਦੇ ਨਾਲ ਕੀ ਮਤਲਬ, ਉੱਥੇ ਦੀਵਾ ਜਗਾਇਆ ਗਿਆ ਉੱਥੇ ਉਹਦੇ ਨਾਲ ਕੀ ਸੰਬੰਧ ਹੈ? ਦੂਜਾ ਪੱਖ, ਗੁਰੂ ਹਰਗੋਬਿੰਦ ਸਾਹਿਬ ਜੀ ਦਾ ਰੂੜੀਆਂ ਦੇ ਨਾਲ ਕੀ ਸੰਬੰਧ ਹੈ? ਰੂੜੀਆਂ ਦੇ ਵੀ ਦੀਵੇ ਜਗਾਉਂਦੇ ਸਿੱਖ, ਹੈਗਾ ਕੀ ਸੰਬੰਧ ਜੀ? ਇਹ ਸਵਾਲ ਏ ਅੱਜ ਆਪਾਂ ਹੀ ਕਰ ਰਹੇ, ਜਦੋਂ ਕੋਈ ਹੋਰ ਕਰੇਗਾ ਨਾ ਫਿਰ ਵਸਣਾ ਆਪਾਂ ਸਾਰੇ ਨੇ, ਕਿਉਂ ਨਾ ਪਹਿਲਾਂ ਆਪਾਂ ਹੀ ਸੋਚ ਲਈਏ। ਹੁਣ ਰੂੜੀਆਂ ਦੇ ਵੀ ਦੀਵੇ ਜਗਾਏ, ਸ਼ਮਸ਼ਾਨ ਘਾਟ ਵਿੱਚ ਗਏ ਨੇ ਉੱਥੇ ਵੀ ਜਗਾਏ ਜਾਂਦੇ, ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹਨਾਂ ਦੇ ਨਾਲ ਕੀ ਸੰਬੰਧ ਹੈ? ਕੰਧਾਂ ਦੇ ਨਾਲ ਕੀ ਸੰਬੰਧ ਹੈ ਜੀ ਗੁਰੂ ਹਰਗੋਬਿੰਦ ਸਾਹਿਬ ਦਾ? ਡੰਗਰਾਂ ਦੀਆਂ ਖੁਰਲੀਆਂ ਦੇ ਨਾਲ ਕੀ ਸੰਬੰਧ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਾ? ਦੀਵੇ ਜਗਾਏ ਜਾਂਦੇ ਨੇ। ਮੈਂ ਬੇਨਤੀ ਕਰਾਂ, ਸਾਰੀ ਮਰਜ਼ੀ ਆਪਣੀ ਕਰ ਰਿਹਾ ਬੰਦਾ, ਸਾਰੀ ਗੁਰੂ ਸਾਹਿਬ ਨੇ ਇੱਕ ਰਸਮੀ ਬਣਾ ਕੇ ਰੱਖਿਆ ਸੀ ਕਿ ਆਨੰਦ ਕਾਰਜ ਜੀ ਗੁਰੂ ਮਹਾਰਾਜ ਲੈ ਆਓ ਜੀ, ਆਨੰਦ ਕਾਰਜ ਗੁਰੂ ਮਹਾਰਾਜ ਲੈ ਆਓ, ਰਸਮ ਹੈ ਕਿ ਬਾਪੂ ਚੜ੍ਹਾਈ ਕਰ ਗਿਆ, ਚਲੋ ਜੀ ਚਲੋ ਸਹਿਜ ਪਾਠ ਕਰਾ ਦਿਆਂਗੇ ਜੀ, ਫਿਰ ਇਹ ਰਸਮ ਹੈ ਗੁਰੂ ਸਾਹਿਬ, ਬਾਕੀ ਸਾਰੀ ਮਰਜ਼ੀ ਆਪਣੀ ਕਰ ਰਿਹਾ, ਇੱਕ ਵੀ ਗੱਲ ਗੁਰੂ ਦੀ ਮੰਨ ਕੇ ਨਹੀਂ ਚੱਲਦਾ। ਕਿੰਨੇ ਸ਼ਬਦ ਗੁਰੂ ਨੇ ਬਾਣੀ ਦੇ ਵਿੱਚ ਰੱਖੇ ਆ ਕਿ ਦੀਵਾ ਜਗਾ ਆਪਣੇ ਅੰਦਰ, ਜਿਹੜਾ ਬੰਦੀ ਛੋੜ ਦਿਵਸ ਮਨਾ ਰਿਹਾ ਆਪਦੇ ਗੁਲਾਮ ਆ, ਜਹਿਦਾਰਾਂ ਨੂੰ ਪੁੱਛੋ ਜਾ ਕੇ, ਜਿਹੜੇ ਕਾਲ ਦਸਦੇ ਜਹਿਦਾਰ ਉਹ ਯਾਦ ਆ, ਦੱਸੋ ਜੀ ਸਾਧ ਸੰਗਤ ਤੁਸੀਂ ਦੱਸੋ ਯਾਦ ਆ ਜੀ, ਉਹ ਬੋਲੋ, ਸਾਰੇ ਬੋਲਦੇ ਨੀ, ਗੁਰਬਚਨ ਸਿੰਘ ਯਾਦ ਹੈਗਾ, ਫਿਰ ਉਹ ਬੰਦੀ ਛੋੜ ਦੇ ਤੁਸੀਂ ਕਿਵੇਂ ਮਨਾਓ, ਉਹ ਮਨਾਵੇ ਜਿਹੜਾ ਯਾਦ ਆ। ਮੈਂ ਹੈਰਾਨ ਇਸ ਗੱਲ ਤੋਂ ਕਿ ਪਹਿਲੀ ਗੱਲ ਸਿੱਖੀ ਵਿੱਚ ਕੋਈ ਇਹੋ ਜਿਹਾ ਅਹੁਦਾ ਹੈ ਨੀ ਜਹੇਦਾਰੀ ਵਾਲਾ, ਨਾ ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ, ਇਹਨਾਂ ਉਹਦੇ ਨਾ ਸਿੱਖ ਇਤਿਹਾਸ ਭਰਦਾ। ਇਹਨਾਂ ਦੀ ਹਾਲਤ ਇੱਕ ਸਕੂਲ ਦੇ ਪੀਅਨ ਤੋਂ ਮਾੜੀ ਆ, ਪੀਅਨ ਤੋਂ ਪਤਾ ਨਾ ਪੀਅਨ ਕੌਣ ਹੁੰਦਾ। ਮੈਂ ਇੱਕ ਪੀਅਨ ਨੂੰ ਰਿਟਾਇਰ ਹੁੰਦੇ ਵੇਖਿਆ ਸਕੂਲ ਦੇ ਵਿੱਚ, ਕਿਆ ਬਾਤ ਹੈ ਜੀ, ਦਿਲ ਖੁਸ਼ ਹੋ ਗਿਆ ਇੱਕ ਪੀਅਨ ਰਿਟਾਇਰ ਹੋ ਰਿਹਾ। ਤੇ ਜਿੱਦਾਂ ਜਹੇਦਾਰ ਨੂੰ ਭਜਾਉਂਦੇ ਦਰਬਾਰ ਸਾਹਿਬ ਵਿੱਚ, ਉਧਰ ਹਾਲ ਉਹ ਕੀ ਹੁੰਦਾ, ਬਦਾਤੀ ਨੂੰ ਕਿਵੇਂ ਭਜਾਇਆ ਦੱਸੋ ਜੀ। ਜੇ ਐਡਾ ਹੀ ਅਹੁਦਾ ਵੱਡਾ ਤੇ ਇਹਨਾਂ ਨੂੰ ਥੋੜੀ ਬਾਰੀ ਸਤਿਕਾਰ ਦੇ ਕੇ ਤੋਰਿਆ ਕਰੋ, ਇੱਥੋਂ ਜੁੱਤੀ ਨੀ ਪਾਉਣ ਦਿੱਤੀ ਬੰਦੇ ਨੂੰ, ਕੀ ਅਹੁਦਾ ਦੱਸੋ ਫਿਰ। ਲੋਕਾਂ ਵਾਸਤੇ ਜਹੇਦਾਰ ਕਿਸੇ ਨੂੰ ਛੇਕਣਾ ਤੇ ਕਹਿੰਦੇ ਜਹੇਦਾਰ ਸਾਹਿਬ ਛੇਕ ਦੋ ਜੀ, ਜਹੇਦਾਰ ਦਾ ਹੁਕਮ ਆ ਜੀ। ਜਿੱਦਣ ਜਹੇਦਾਰ ਨੂੰ ਉੱਥੋਂ ਭਜਾਉਂਦੇ ਜੋ, ਉਦੋਂ ਜਹੇਦਾਰ ਕਿੱਧਰ ਜਾਂਦਾ ਦੱਸੋ। ਜਿਹੜਾ ਬੰਦਾ ਖੁਦ ਬੰਦੀ ਹੈ, ਗੁਲਾਮ ਆ, ਉਹ ਕਿਸੇ ਦੀ ਆਜ਼ਾਦੀ ਕਿਵੇਂ ਮਨਾ ਸਕਦਾ ਦੱਸੋ ਮੈਨੂੰ। ਗੁਲਾਮ ਬੰਦਾ ਆਜ਼ਾਦੀ, ਜਿਹੜਾ ਬੰਦਾ ਜੇਲ੍ਹ ਦੇ ਵਿੱਚ ਬੈਠਾ ਹੋਵੇ ਉਹ ਕਹੇ ਮੈਂ ਬਾਹਰ ਜਾ ਕੇ ਸਾਰੇ ਆਜ਼ਾਦ ਕਰ ਦੇਣੇ, ਕੀ ਯਾਦ ਕਰ ਦੂ ਦੱਸੋ, ਗੁਲਾਮ ਆ ਇਹ ਅਹੁਦੇ ਦੇ। ਹੁਣ ਵੇਖੋ ਗੁਰਮੁਖ ਸਿੰਘ ਜਿਹੜਾ ਭਜਾਇਆ ਕਿ ਇਹਨੂੰ ਜਹੇਦਾਰੀ ਦੇ ਅਹੁਦੇ ਨੂੰ ਭਜਾਇਆ ਕਿ ਦੱਸੋ, ਕੀ ਅਹੁਦਾ ਦੱਸੋ ਮੈਨੂੰ, ਕੀ ਇੱਜ਼ਤ ਇਸ ਅਹੁਦੇ ਨੂੰ ਦੱਸੋ। ਇਹ ਆਪ ਹੀ ਨਹੀਂ ਕਰਦੇ, ਲੋਕਾਂ ਨੇ ਤੇ ਕੀ ਕਰਨੀ ਹੈ, ਕਿਉਂਕਿ ਲੋਕਾਂ ਸੰਗਤ ਨੂੰ ਪਤਾ ਇਹ ਅਹੁਦਾ ਹੀ ਕੋਈ ਨਹੀਂ ਹੈਗਾ। ਉਹ ਪੀਅਨ ਨੂੰ ਜਦੋਂ ਰਿਟਾਇਰ ਕੀਤਾ ਨਾ, ਪੀਅਨ ਨੂੰ ਭਾਗਾਂ ਵਾਲੇ ਉਹਦੇ ਗੱਲ ਚ ਹਾਰ ਪਾਏ ਪੀਅਨ ਨੂੰ, ਕਿਉਂਕਿ ਭਾਵੇਂ ਪੀਅਨ ਹੀ ਹੈ ਉਹ ਵੀ ਬੰਦਾ ਹੀ ਹੈ, ਉਹਦਾ ਵੀ ਬੜਾ ਵੱਡਾ ਅਹੁਦਾ, ਪ੍ਰਿੰਸੀਪਲ ਦੀ ਯੋਗਤਾ ਦੇ ਵਿੱਚ ਉਹਦਾ ਬੜਾ ਵੱਡਾ ਰੋਲ ਆ। ਆਮ ਸਕੂਲ ਦੇ ਵਿੱਚ, ਸਕੂਲ ਦੇ ਪ੍ਰਬੰਧ ਦੇ ਵਿੱਚ ਨਾ ਉਹਦਾ ਬੜਾ ਵੱਡਾ ਰੋਲ ਆ, ਉਹ ਇਵੇਂ ਨਹੀਂ, ਉਹ ਲੋਕਾਂ ਨੇ ਗਿਫਟ ਦਿੱਤੇ ਉਹਨੂੰ ਗਿਫਟ, ਕੋਈ ਫੁੱਲ ਦੇ ਰਿਹਾ ਤੇ ਕੋਈ ਕੱਪ ਦੇ ਰਿਹਾ, ਗਲਾਸੀਆਂ ਦੇ ਰਿਹਾ ਉਹਨੂੰ ਗਿਫਟ ਦੇ ਰਿਹਾ। ਤੇ ਮੈਂ ਸੋਚਿਆ ਬੱਲੇ ਪ੍ਰਿੰਸੀਪਲ ਆ, ਤੇਰੇ ਤੂੰ ਤੇ ਜਹੇਦਾਰ ਕਈ ਗੁਣਾ ਚੰਗਾ, ਇਹਨਾਂ ਤੇਰੇ ਤੂੰ ਸਦਕੇ ਜਾਵੇ, ਤੇਰੇ ਨਹੀਂ ਬੁਲਾ ਲੈ ਜਾਈਏ, ਤੇਰੀ ਇੱਜ਼ਤ ਬੜੀ ਹੈ ਨਾ, ਇੱਕ ਸਕੂਲ ਦਾ ਹੀ ਹੈ ਤੂੰ ਤੇ, ਇਹ ਸਾਰੀ ਕੌਮ ਦੇ ਸਿਰ ਤੇ ਬੈਠੇ ਹੋਏ, ਪਰ ਇਹਨਾਂ ਇੱਜ਼ਤ ਕੋਈ ਨੀ ਹੈਗੀ, ਮਾਸਾ ਇੱਜ਼ਤ ਨੀ ਹੈਗੀ ਨਾ। ਜਿਹੜਾ ਸਿਆਣਾ ਬੰਦਾ ਨਾ ਉਹ ਲਾਂਘਾ ਪਾਉਂਦਾ, ਇਹਨਾਂ ਲਾਂਘਾ। ਜਿਹੜਾ ਬੰਦਾ ਸਟੈਂਡ ਤੇ ਨਹੀਂ ਹੈਗਾ, ਗੁਰੂ ਦੇ ਸਿਧਾਂਤ ਨਹੀਂ ਆ, ਉਹਨੂੰ ਲਾਂਘਤਾ ਹੀ ਪੈਣੀ ਆ, ਭਾਵੇਂ ਕੋਈ ਹੋਵੇ, ਭਾਵੇਂ ਆਮ ਬੰਦਾ ਹੀ ਹੋਵੇ, ਕੋਈ ਹੋਵੇ, ਭਾਵੇਂ ਜਿਹੜਾ ਗੁਰੂ ਦੇ ਸਿਧਾਂਤ ਤੇ ਨਹੀਂ ਖੜਦਾ ਉਹਦੇ ਨਾਲ ਏਦਾਂ ਹੀ ਹੋਣੀ, ਏਦਾਂ ਹੀ ਹੋਏਗੀ ਵੇਖ ਲਿਓ, ਭਾਵੇਂ ਇਹਨਾਂ ਦਾ ਕੋਈ ਨਹੀਂ ਹੈਗਾ ਬੰਦਾ। ਜਦੋਂ ਇਹਨਾਂ ਨੂੰ ਕੋਈ ਨਹੀਂ ਨਾ ਪੁੱਛਦਾ, ਇਹੋ ਹੀ ਗੁਰਮੁਖ ਸਿੰਘ ਜੀ ਜਦੋਂ ਗਾਲੀ ਗਾਲੀ ਭੱਜਾ ਫਿਰਦਾ, ਸਰਥਿਆਂ ਨੂੰ ਮਾਫ਼ ਕਰਾਉਣ ਜਿਹਦਾ ਸਾਰਾ ਰੋਲ ਇਹਦਾ ਹੈ, ਜਦੋਂ ਜੁੱਤੀਆਂ ਫੜ ਫੜ ਕੇ ਸੁਖਬੀਰ ਦੇ ਪੈਰਾਂ 'ਚ ਪੈਰੀ ਪਾਉਂਦਾ ਸੀ, ਉਦੋਂ ਕਿੱਥੇ ਗਿਆ ਇਹ? ਅੱਜ ਉਹਨਾਂ ਨੇ ਪੁੱਛਿਆ ਨੀ, ਅੱਜ ਕਿਤਾ ਮੈਂ ਸੱਚ ਬੋਲਣ ਲੱਗਾ, 2 ਸਾਲ ਬਾਅਦ ਸੱਚ ਕਿੱਥੋਂ ਆ ਗਿਆ ਜੀ ਅੰਦਰ ਦੱਸੋ। ਜਿੱਦਣ ਚੰਡੀਗੜ੍ਹ ਕੋਠੀਆਂ ਦੇ ਵਿੱਚ ਬਹਿ ਬਹਿ ਕੇ ਚਾਂਦੀ ਦੇ ਕੱਪਾਂ ਦੇ ਵਿੱਚ ਦੁੱਧ ਪੀਂਦਾ ਸੀ ਠੰਡਾ ਕਰ ਕਰਕੇ, ਉਧਰ ਜਮੀਰ ਨੀ ਜਾਗੀ ਹੈ ਜੀ? ਉਧਰ ਜੋ ਨੀ, ਜਿੱਦਣ ਇਹਦੀ ਭੈਣ ਨੇ ਲਾਂਘਾ ਪਾਈਆ ਜੀ ਤੂੰ ਮੇਰਾ ਭਰਾ ਨੀ ਆ, ਤੂੰ ਠਾਕੂ ਤੂੰ ਸਿੱਖੀ ਜਾਣ ਏਦਾਂ ਕੀਤਾ, ਉਧਰ ਜਮੀਰ ਨਾ ਜਾਗੀ, ਹੁਣ ਇਹਨੂੰ ਪੁੱਛਿਆ ਨੀ ਉਹਨਾਂ ਨੇ, ਤੇ ਹੁਣ ਬੰਦਾ ਬੋਲਿਆ। ਆ ਜਿਹੜਾ ਇੱਥੋਂ ਵਾਲਾ ਆਨੰਦਪੁਰ ਵਾਲਾ, ਇਹ ਤੂੰ ਮਰ ਗਿਆ, ਚਲੋ ਥੋੜਾ ਬੜਾ ਉਦਾਂ ਈਤ ਜੀ ਬਣ ਗਈ, ਮਰ ਗਿਆ ਨੀ ਮੰਦਾ, ਇਹਦਾ ਵੀ ਬੜਾ ਹੋਣਾ ਕਰਕੇ ਭੇਜਣਾ ਚਾਹੀਦਾ ਅਗਲੇ ਕੰਮ ਕਰਾਉਂਦੇ। ਵੇਖੋ ਅੱਜ ਆਪਾਂ ਵੀ ਆ, ਜਿਹੜਾ ਨੌਕਰ ਕੰਮ ਨਾ ਕਰੇ ਤੁਸੀਂ ਰੱਖੋਗੇ ਉਹਨੂੰ ਜੀ ਕੰਮ ਤੇ? ਇਹ ਨੌਕਰ ਨੇ, ਕਿਉਂਕਿ ਇਹਨਾਂ ਦੀ ਆਪਣੀ ਕੋਈ ਜ਼ਮੀਰ ਨਹੀਂ ਹੈ, ਇਹ ਆਪ ਨਹੀਂ ਬੋਲ ਸਕਦੇ, ਇਹ ਗੁਰੂ ਦੇ ਕੋਲ ਵੇਚੇ ਨਹੀਂ ਕਰੇ, ਇਹਨਾਂ ਨੇ ਨਹੀਂ ਕਿਹਾ ਆਪ ਹਮ ਚਲੀ ਠਾਕੁਰ ਪਿਆਰ, ਇਹਨਾਂ ਨੇ ਨਹੀਂ ਕਿਹਾ, ਇਹ ਬੋਲ ਨਹੀਂ ਸਕਦੇ, ਇਹ ਨੌਕਰ ਨੇ ਜਦੋਂ ਮਾਲਕ ਦੇ ਅੱਗੇ ਮਾੜਾ ਜਾ ਕਿਤੇ ਬੋਲੇ ਤੇ ਮਾਲਕ ਨੇ ਲਾ ਕੇ ਪਰੇ ਮਾਰਨੇ। ਦੂਜੀ ਗੱਲ, ਅੱਜ ਤੱਕ ਸਾਡੀ ਕੌਮ ਇਹ ਗੱਲ ਕਹਿੰਦੀ ਆਈ ਹੈ ਕਿ ਸਾਹਿਬਜ਼ਾਦਿਆਂ ਦੇ ਫਤਵਾ ਪੜ੍ਹ ਤਾਂ ਕਾਜ਼ੀ ਬੜਾ ਮਾੜਾ ਸੀ ਜੀ, ਕਾਜ਼ੀ ਨੇ ਫਤਵਾ ਪੜ੍ਹ ਦਿੱਤਾ ਜੀ, ਕਾਜ਼ੀ ਨੇ ਫਤਵਾ ਪੜ੍ਹਿਆ ਕਾਜ਼ੀ ਮਾੜਾ, ਜਿਹੜੇ ਸਾਡੇ ਫਤਵੇ ਪੜ੍ਹਦੇ ਚੰਗੇ। ਕਿਸੇ ਬੰਦੇ ਨੂੰ ਧਰਮ ਦੇ ਵਿੱਚੋਂ ਫਤਵਾ ਪੜ੍ਹ ਕੇ ਬਾਹਰ ਨਹੀਂ ਕੱਢਿਆ ਜਾ ਸਕਦਾ, ਕਿਸੇ ਬੰਦੇ ਕੋਲ ਤਾਕਤ ਨਹੀਂ ਕਿਸੇ ਨੂੰ ਛੇਕਿਆ ਜਾਵੇ। ਜਿਹੜੇ ਕੰਮ ਕਾਜ਼ੀਆਂ ਨੇ ਕੀਤੇ ਉਹ ਸਾਨੂੰ ਪਸੰਦ ਨਹੀਂ ਹੈ, ਇਹ ਸਾਨੂੰ ਚੰਗੇ ਲੱਗਦੇ ਆ। ਹੁਣ ਕਾਜ਼ੀ, ਹੁਣ ਕਰੋੜਾਂ ਰੁਪਇਆ ਕਾਜ਼ੀ ਅਬਦੁਲ ਵਹਾਬ ਹੱਕ ਦੇ ਘਰੋਂ ਨਿਕਲਿਆ, ਜਦੋਂ ਜਿਹਨੇ ਬੰਦਾ ਸਿੰਘ ਬਹਾਦਰ ਦੇ ਵਰੀ ਫਤਵਾ ਪੜਿਆ ਸੀ, ਜਿਹਨੇ ਸਾਹਿਬਜ਼ਾਦਿਆਂ ਵਾਲੀ ਵੀ ਫਤਵਾ ਪੜਿਆ, ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਵਰੀ ਵੀ ਫਤਵਾ ਪੜਿਆ, ਕਰੋੜਾਂ ਰੁਪਇਆ ਰਿਸ਼ਵਤ ਲੈ ਕੇ ਬੰਦੇ ਨੇ ਫਤਵੇ ਪੜੇ। ਕੁਰਾਨ ਦੇ ਵਿੱਚ ਵੀ ਇਹ ਗੱਲ ਸਹੀ ਨਹੀਂ ਕਿ ਕਿਸੇ ਬੰਦੇ ਨੂੰ ਧਰਮ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਫਤਵੇ ਪੜ ਕੇ, ਇਹ ਬੜਾ ਸੌਖਾ ਤਰੀਕਾ, ਜਿਹੜਾ ਬੋਲਦਾ ਪੜ੍ਹ ਦਿਓ ਫਤਵਾ, ਬੜਾ ਸੌਖਾ ਤਰੀਕਾ। ਫਿਰ ਇਹ ਦੂਜਾ ਫਰਕ, ਇਤਿਹਾਸ ਦੇ ਵਿੱਚ ਇੱਕ ਵੀ ਇਹੋ ਜਿਹਾ ਮੈਨੂੰ ਦਿਖਾ ਦੇਵੇ ਕੋਈ ਕਿ ਕਿਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਾਂ ਕਿਤੇ ਖਿਲਾਫਕਾਰ ਦਾ ਉਦੋਂ ਫਤਵਾ ਜਾਰੀ ਕੀਤਾ ਹੋਵੇ, ਤੁਸੀਂ ਦਿਖਾ ਦਿਓ ਜੇ ਕਿਹਨੂੰ ਹੋਇਆ ਵੀ। ਕੋਈ ਬੰਦਾ ਦਿਖਾ ਦੇਵੇ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਜਦੋਂ ਦਰਬਾਰ ਸਾਹਿਬ ਉਹਨਾਂ ਨੇ ਗੁਰਦੁਆਰੇ ਨਹੀਂ ਜਾਣ ਦਿੱਤਾ, ਉਦੋਂ ਕਿਸੇ ਨੇ ਖਿਲਾਫ ਕੀਤਾ ਹੋਵੇ, ਉਹਨਾਂ ਦੇ ਪੁਜਾਰੀਆਂ ਦੇ ਖਿਲਾਫ ਕਿਸੇ ਨੇ ਕੀਤਾ ਹੋਵੇ, ਮਹਾਰਾਜਾ ਰਣਜੀਤ ਸਿੰਘ ਦੇ ਖਿਲਾਫ਼ ਕੋਈ ਫਤਵਾ ਪੜਿਆ ਗਿਆ ਹੋਵੇ, ਜਿਵੇਂ ਅੱਜ ਪੜ੍ਹੇ ਜਾ ਰਹੇ, ਜਿਵੇਂ ਅੱਜ ਪੁਜਾਰੀ ਪੜ੍ਹਦੇ ਨੇ ਉੱਥੇ ਬਹਿ ਕੇ, ਜਿਵੇਂ ਅੱਜ ਪੜ੍ਹਦੇ ਨੇ, ਕੋਈ ਪੜਿਆ ਗਿਆ ਹੋਵੇ, ਕੋਈ ਦੱਸ ਦਿਓ। 1800 ਸਾਲਾਂ ਤੱਕ ਕੋਈ ਦੱਸ ਦਿਓ ਕਿ ਆਹ ਬੰਦਾ ਛੇਕਿਆ ਗਿਆ ਸੀ ਪੰਥ, ਜਾਂ ਵੀਰ ਨੀ ਛੇਕਿਆ ਗਿਆ ਦੇਖੋ ਕਾਲ ਤੱਕ ਉਦੋਂ ਵੀ, ਜਾਂ ਬਾਕੀ ਬੰਦੇ ਜਿਨ੍ਹਾਂ ਨੇ ਸਿੱਖੀ ਦੇ ਨਾਲ ਧਰੋਹ ਕੀਤਾ, ਉਹ ਵੀ ਬੰਦੇ ਨੇ। ਦੁਨੀ ਚੰਦ ਦੇ ਖਿਲਾਫ਼ ਫਤਵਾ ਪੜਿਆ ਗਿਆ ਜੀ, ਇਹ ਸਿੱਖੀ ਦੇ ਨਾਲ ਗਦਾਰੀ ਕਰ ਗਿਆ ਜੀ, ਭੱਜ ਗਿਆ ਗੁਰੂ ਨੂੰ ਛੱਡ ਕੇ, ਪੜਿਆ ਜੀ ਫਤਵਾ? ਨਹੀਂ, ਏਦਾਂ ਨਹੀਂ ਹੁੰਦਾ। ਜਿਹੜਾ ਗੁਰੂ ਦੇ ਸਨਮੁਖ ਹੈ ਉਹ ਸਨਮੁਖ ਹੀ ਹੈ। ਭਾਗਾਂ ਵਾਲੇ, ਜੇ ਤੁਸੀਂ ਗੁਰਬਾਣੀ ਦੀ ਕਸਵੱਟੀ ਆਪਾਂ ਸਾਰੇ ਆਪਣੇ ਤੇ ਲਾਈਏ ਨਾ, ਬੜੇ ਜਾਣੇ ਆਪਾਂ ਗੁਰੂ ਤੋਂ ਬੇਮੁਖ ਹਾਂ, ਬੜੇ ਜਾਣੇ ਫਤਵਾ ਦੇ ਕੇ ਬੈਠੇ ਹੋਏ, ਗੁਰੂ ਸਾਹਿਬ ਨੂੰ ਬਦਾਵਾ ਦੇ ਕੇ ਬੈਠੇ ਹੋਏ ਹਾਂ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ ਜਿਉਂ ਰਹੇ ਗੁਰ ਨਾਲੇ, ਆਇਆ ਗੁਰੂ ਦੇ ਸਨਮੁਖ ਬੈਠਾ ਬੰਦਾ, ਬਾਕੀ ਸਾਰੇ ਬੇਮੁਖ, ਬਾਕੀ ਸਾਰਿਆਂ ਦੇ ਫਤਵੇ ਪੜੇ ਹੋਏ ਨੇ, ਬਾਕੀ ਸਾਰੇ ਫਤਵੇ ਵਾਲੇ ਆ। ਇਸ ਕਰਕੇ ਗੁਰੂ ਸਾਹਿਬ ਆਖਦੇ, ਅਬ ਹਮ ਚਲੀ ਠਾਕੁਰ ਬਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਗ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤਰਾਈ ਹੁਕਮਾ ਤੇ ਬਸੰਤਰ ਜਾ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹਟਾਰ, ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਇਸ ਰਾਖੋ ਕਿਰਪਾ ਧਾਰ। ਹੁਣ ਸ਼ਰਨ ਵਿੱਚ ਆਉਣ ਦਾ ਮਤਲਬ ਪਤਾ ਨਾ ਕੀ ਹੈ ਜੀ, ਸੁਰਤ ਨੇ ਸ਼ਬਦ ਵਿੱਚ ਵਸ ਜਾਣ, ਜੋ ਆਵਤ ਸ਼ਰਨ ਠਾਕੁਰ ਪ੍ਰਭ ਤੁਮਰੀ, ਇਸ ਰਾਖੋ ਕਿਰਪਾ ਧਾਰ, ਹੇ ਪ੍ਰਮਾਤਮਾ ਜੀ ਉਸ ਜੀਵ ਇਸਤਰੀ ਦੇ ਉਸ ਸੁਰਤ ਦੇ ਉੱਤੇ ਤੁਸੀਂ ਸ਼ਬਦ ਦੀ ਗਿਆਨ ਦੀ ਕਿਰਪਾ ਕਰ ਦੋ, ਜਿਹੜੀ ਤੁਹਾਡੇ ਸ਼ਬਦ ਦੇ ਨਾਲ ਇਕਮੇਕ ਹੋ ਗਈ। ਇੱਥੇ ਸ਼ਬਦ, ਇੱਥੇ ਦਰਬਾਰ ਵਿੱਚ ਸਰੀਰ ਦੀ ਆਉਣ ਦੀ ਗੱਲ ਨਹੀਂ ਹੈ। ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ, ਜਨ ਨਾਨਕ, ਨਾਨਕ ਕਹਿ ਰਿਹਾ ਹੇ ਨਾਨਕ ਦਾਸ ਉਸ ਠਾਕੁਰ ਪ੍ਰਭੂ ਦੀ ਸ਼ਰਨ ਵਿੱਚ ਆਇਆ, ਨਾਨਕ ਵੀ ਇਹ ਗੱਲ ਕਹਿ ਰਿਹਾ ਕਿ ਮੈਂ ਉਹਦੀ ਸ਼ਰਨ ਵਿੱਚ ਆ ਜਾ। ਜਨ ਨਾਨਕ ਸ਼ਰਨ ਤੁਮਾਰੀ ਹਰ ਜੀਓ, ਰਾਖੋ ਲਾਜ ਮੁਰਾਰ, ਲਾਜ ਇੱਜ਼ਤ, ਇੱਜ਼ਤ ਰੱਖ ਲਓ ਮਹਾਰਾਜ ਜੀ। ਹੁਣ ਸੁਰਤ ਦੀ ਇੱਜ਼ਤ ਕੀ ਹੈ ਜੀ? ਸੁਰਤ ਮਨਮਤੀ ਹੋ ਗਈ ਹੈ, ਸੁਰਤ ਮਨਮਰਜ਼ੀਆਂ ਕਰਦੀ ਹੈ, ਸੁਰਤ ਹੰਕਾਰੀ ਹੋ ਗਈ ਹੈ। ਇਸ ਕਰਕੇ ਵੀ ਇੱਜ਼ਤ ਰੱਖੋ, ਇਹਨੂੰ ਗਿਆਨ ਦਿਓ, ਇਸਦੇ ਬਖਸ਼ਿਸ਼ ਕਰੋ, ਇਹ ਮਨਮਰਜ਼ੀਆਂ ਕਰਦੀ ਹੈ, ਅਹੰਕਾਰੀ ਹੋ ਗਈ ਹੈ। ਇਸ ਕਰਕੇ ਹੇ ਅਕਾਲ ਪੁਰਖ ਜੀ, ਹੇ ਸ਼ਬਦ ਗੁਰੂ ਜੀ, ਕਿਰਪਾ ਕਰੋ, ਇਹਦੇ ਉੱਤੇ ਗਿਆਨ ਦੀ ਬਖਸ਼ਿਸ਼ ਕਰ ਦਿਓ। ਪਾਪ ਤੋਂ ਵੇਖੋ, ਬਖਸ਼ਿਸ਼ ਬੰਦੇ ਨੇ ਖੁਦ ਕਰਾਉਣੀ ਹੈ, ਇੱਥੇ ਗਿਆਨ ਤੁਸੀਂ ਲੈਣ ਆਏ ਜੀ, ਇੱਥੇ ਗਿਆਨ ਦੇਣ ਵਾਲਾ ਕੋਈ ਨਹੀਂ ਹੈਗਾ। ਗੁਰੂ ਤੋਂ ਬਿਨਾਂ ਇੱਥੇ ਕੋਈ ਗਿਆਨ ਨਹੀਂ ਦੇ ਸਕਦਾ, ਸਾਰੇ ਗਿਆਨ ਲੈਣ ਆਏ ਨੇ ਇੱਥੋਂ। ਆਪਾਂ ਲੈ ਕੇ ਜਾਣਾ ਕਿ ਆਪਣੀ ਮਰਜ਼ੀ, ਆਪਾਂ ਲੈ ਕੇ ਜਾਣਾ ਕਿ ਨਹੀਂ ਲੈ ਕੇ ਜਾਣਾ, ਕਿਸੇ ਨੂੰ ਗਿਆਨ ਘੋਟ ਕੇ ਨਹੀਂ ਕੋਈ ਪਾ ਸਕਦਾ। ਹੁਣ ਜੇ ਕੋਈ ਬੰਦਾ ਕਹਿੰਦੇ ਆਪਾਂ ਨਹੀਂ ਮੰਨਣਾ, ਫਿਰ ਕੀ ਕਰ ਲਾਂਗੇ ਆਪਾਂ ਦੱਸੋ, ਹੈਨਾ ਜੀ? ਸਾਹਮਣੇ ਸਹੀ ਗੱਲ ਵੀ ਹੋਵੇ ਨਾ, ਕੋਈ ਸਹੀ ਵੀ ਨਾ, ਬੰਦਾ ਆਪਣੇ ਘਰ ਵਿੱਚ ਬਹਿ ਕੇ ਕਹੀ ਜਾਵੇ ਮੈਂ ਆਪਣੇ ਘਰ ਵਿੱਚ ਨਹੀਂ ਬੈਠਾ, ਤੇ ਕੀ ਕਰ ਲੂ ਅਗਲਾ ਬੰਦਾ, ਕੀ ਕਰ ਲੂ? ਕਹੂਗਾ ਭਾਈ ਠੀਕ ਹੈ, ਬੋਲੀ ਜਾ ਜੋ ਬੋਲਣਾ। ਜੇ ਕੋਈ ਕਹੂ ਮੈਂ ਨਹੀਂ ਮੰਨਣਾ, ਉਹਦਾ ਕੁਝ ਨਹੀਂ ਵਿਗਾੜਿਆ ਜਾ ਸਕਦਾ। ਤਾਂ ਹੀ ਮੈਨੂੰ ਸਤਿਗੁਰੂ ਨੇ ਆਖਿਆ, ਆਓ ਸਿੱਖ ਸਤਿਗੁਰੂ ਕੇ ਪਿਆਰਿਓ, ਆਓ ਗਾਓ ਸੱਚੀ ਬਾਣੀ, ਆਪ ਹੀ ਆਣ ਕੇ ਤੁਸੀਂ ਗਾਓ, ਪੜ੍ਹੋ, ਸਮਝੋ, ਵਿਚਾਰੋ, ਤਾਂ ਜੋ ਤੁਸੀਂ ਗਿਆਨਵਾਨ ਹੋ ਸਕੋ। ਬਾਕੀ ਸਾਰਾ ਕੁਝ ਆਪਾਂ ਲੈਣ ਜਾਂਦੇ ਹਾਂ, ਖੰਡ ਵੀ ਆਪਾਂ ਲੈਣ ਜਾਂਦੇ ਹਾਂ, ਪੱਤੀ ਚਾਹ ਪੱਤੀ ਵੀ ਆਪਾਂ ਲੈਣ ਜਾਂਦੇ ਹਾਂ, ਕੋਈ ਦੇ ਜਾਂਦਾ ਆਪਣੇ ਘਰੇ ਆਪਣੇ ਆਪ, ਆਪਾਂ ਲੈਣ ਜਾਂਦੇ, ਪੈਸੇ ਦਿੰਦੇ ਹੋਵਾਂਗੇ ਜੀ, ਕੋਈ ਆਰਡਰ ਵੀ ਆਉਂਦਾ ਹੋਊ, ਆਪ ਹੀ ਕਰਦੇ ਸਾਰਾ ਕੁਝ, ਗਿਆਨ ਵੀ ਆਪ ਹੀ ਲੈਣਾ ਪੈਣਾ ਹੈ। ਇੱਥੇ ਅਸੀਂ ਪਤਾ ਕੀ ਕਹਿੰਦੇ, ਜਦੋਂ ਗੁਰੂ ਦੀ ਕਿਰਪਾ ਹੋਊਗੀ, ਮਹਾਰਾਜ ਨੇ ਕਿਰਪਾ ਨਹੀਂ ਕੀਤੀ, ਮਹਾਰਾਜ ਕਿਰਪਾ ਕਰੂਗਾ, ਤੇ ਬਾਕੀ ਹੋਰ ਅਸੀਂ ਕਦੇ ਹੀ ਨਹੀਂ ਕਦੇ ਕਿਹਾ ਕਿਸੇ ਥਾਂ ਤੇ, ਕਦੇ ਨਹੀਂ ਕਿਹਾ। ਸਿਰਫ ਕਿੱਥੇ ਕਹਿੰਦੇ ਆ, ਜਿੱਥੇ ਸਾਡੀ ਬਰਿਆਈ ਹੋਵੇ ਅਸੀਂ ਉੱਥੇ ਕਹਿੰਦੇ ਹਾਂ ਜੀ ਆਪੇ ਦੂਰ ਹੋ ਜੂ ਜਦੋਂ ਗੁਰੂ ਕਿਰਪਾ ਕਰੂਗਾ। ਗੁਰੂ ਦੀ ਕਿਰਪਾ ਤੇ ਹੋ ਰਹੀ ਹੈ, ਗੁਰੂ ਸਾਹਿਬ ਪ੍ਰਕਾਸ਼ ਨੇ, ਪੜ੍ਹ ਕੇ ਵਿਚਾਰ ਕੇ ਸਮਝ ਲਓ, ਸਹਿਜ ਦੀ ਕਿਰਪਾ ਕਰਨ, ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਹਨ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਯੋਗ ਨੇ, ਗੁਰੂ ਕੀ ਸੰਗਤ ਬਖਸ਼ਣ ਯੋਗ, ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।